ऐसा कीर्तन करे मन में इहां उहां जो कामे तेरा, ऐसा कीर्तन करे मन शब्द असी गुरु अर्जन देव जी महाराज महले पंजवें दा जिहड़ा पन्ना 236-236 श्री गुरु ग्रंथ साहब जी दे पेज ते है और इहदा असी कई बैठकां च ज्ञान लई आ रहे हैं भी इह शब्द की कह रहा है। पहला शब्द असी पूरा जिद्दां लिखिया है वो असी पूरी संगत नाल रल के गाविया है और इहदा सही स्वरूप जो श्री गुरु ग्रंथ साहब च है वो प्रिंट करके तुहाडे हत्थां च दित्ता ताकि बाणी शुद्ध पढ़नी चाहीदी है। बाणी ऐसी है भी इहदा ही 400 साल मना रहे हैं असीं गुरपुरब सारी दुनिया च, पर ऐसी बाबे नानक दी एक वारां ते वधीक सलोक है। बाबे नानक ने लिखा भी कदी सिखी दी ऐसी हालत भी हो जानी है, ज्ञान हीन अग्ञान पूजा अंध वर्तावा भाव दूजा श्लोक है। कदी ये सारी बाणी चों ज्ञान नहीं लेना लोकां ने, इहदी पूजा शुरू कर देनी है। ज्ञान हीन अग्ञान पूजा, और जिहड़ी फिर पूजा भी करदे आ उह च भी कोई ज्ञान वाली गल नहीं है। ज्ञान हीन ज्ञान नहीं सीखी नूं इस बाणी दा उन्हां ने लैना, उन्होंने दे दर्शन मत्था टेकना पाठ करने सारा कुछ खंड पाठ मुबारक है उन्हां लोकां नूं चंगे है जिहड़े बाणी नाल नहीं लगे। ऐस देश च जिथे असीं बैठे सारे अग्ग वर रही आले दुआले, जे बाणी जां गुरद्वारे ना होण जां सारा कुछ कित्थे जाईए असीं। लेकिन इत्थे भी ऐसी चीज़ है भी बाणी ओ बाणी नहीं महाराज ने लिखे आ भी ये जैसी मैं आवे खसम की बाणी तैसरा करी, ज्ञान कीता है गुरु महाराज ने। इहदे च पारस कला नहीं है, इहदे च ज्ञान कला है। बाणी ज्ञान दा काम करना है, पारस कला परमेश्वर दे नाम च है जपन च। इस करके जिहड़ी बाणी है ये महाराज ना आज असीं 400 साल दिवस मना रहे हाँ, गुरु की देह नहीं तारदी हुंदी, व्यासी जां जिहड़ा सरोता हुंदा सिख हुंदा गुरु की देह नहीं काट करेगी। गुरु के अंदर जिहड़ा ज्ञान हुंदा है वह उहदे ते असर करता है। इस करके साडी सारी बाणी नूं गुरु गोबिंद सिंह साहब जी ने ज्ञान गुरु मन्निया है। ज्ञान गुरु आत्म उपदेशो नाम भभूत लगाओ, और वह अपने शब्द च कह रहे ने भी ये ज्ञान गुरु है। जे गुरु की देह गुरु नहीं हुंदी, गुरु ग्रंथ साहब जी दे चौर गुरु नहीं है, पत्रे गुरु नहीं है, रमाले गुरु नहीं है, मंजी साहब गुरु नहीं है, उहदे गुरु अखर ने। अखरां च भी जे ज्ञान ना लिया उन्हां नूं पूजदे रहे, अखर अखरां दा काम है ज्ञान देना। जिहड़ी खुशबू हुंदी है अगर वह खुली छड़ तो उड़ जाएगी, हथ ने उन्हूं रिजर्व करना हो तो उन्होंने फुल की शकल लैनी पैंदी है। एडा वड्डा ज्ञान ब्रह्म ज्ञान पूर्ण दुनिया च आया और ये अखरां थानी सानूं आया, इस करके अखर सांभे पए है गुरु ग्रंथ साहब। अखरां च भी जिहड़ा ज्ञान आ वह गुरु है साडा। इस करके अखर खुशबू खुली छड़ दो, किसे साइंस भी जिहड़ी दुनिया की एड्डी वड्डी है सारी उहदे भी अखरां नाल ही आया सारा ज्ञान। दुनिया च बगैर अखरां तो ज्ञान नहीं आ सकता। इस करके साइंस की है, दी सम टोटल ऑफ ह्यूमन नॉलेज सिस्टमैटिकली अरेंज्ड इज गॉड साइंस। जिन्ना भी नॉलेज मैटर दा इंसान ने लिया है उन्हूं फिजिक्स केमिस्ट्री बायोलॉजी थियोलॉजी कई सिस्टमैटिकली अरेंज्ड ऑफ ज्ञान, लेकिन है मैटर का ज्ञान है वो साइंस है, ये स्पिरिचुअल साइंस है। इहदा ज्ञान साडा भी अरेंज है सारे श्री गुरु ग्रंथ साहब के शब्दां च छंदां च छक्कियां ਔਰ ਦੇਖੋ ਕਿੰਨੇ ਕਿੰਨੀ ਕਿਸਮ ਦੀ ਬਾਣੀ ਦਿੱਤੀ ਹੈ ਔਰ ਅਰੇਂਜ ਹੈ, ਰਾਗਾਂ 'ਚ ਅਰੇਂਜ ਹੈ, ਸਾਰਾ ਸਿਸਟਮੈਟਿਕਲੀ ਹੈ, ਇਹ ਵੀ ਹੈ। ਲੇਕਿਨ ਇਹ ਬ੍ਰਹਮ ਗਿਆਨ ਹੈ, ਉਹ ਮੈਟਰ ਦਾ ਗਿਆਨ ਹੈ ਜਿਹੜਾ ਬ੍ਰਹਮ ਗਿਆਨ ਹੈ, ਔਰ ਇਹ ਪੂਰਨ ਬ੍ਰਹਮ ਗਿਆਨ ਹੈ ਕਿ ਕਿਸੇ ਗੁਰੂ ਕਾ ਆਸੇ ਦਾ ਕਦੀ ਅਵਲ ਤੇ ਜਿਹੜੀ ਰਾਈਟਰਾਂ ਜਿੰਨੀਆਂ ਰਿਲੀਜੀਅਸ ਬੁੱਕਸ ਪਿੱਛੇ ਆਈਆਂ ਆਖੋ ਉਹਦਾ ਪਾਣਾ ਐਸਾ ਕਿ ਉਹ ਕਿਸੇ ਆਥਰ ਨਾਲ ਆਪ ਐਡਿਟ ਨਹੀਂ ਕੀਤੀਆਂ ਆਪ ਨੇ, ਬਾਅਦ 'ਚ ਬਾਈਬਲ ਬਾਅਦ 'ਚ ਬਣਾਈ ਗਈ, ਕੁਰਾਨ ਸ਼ਰੀਫ ਬਾਅਦ 'ਚ ਬਣਾਇਆ ਗਿਆ, ਕਮੈਂਡਮੈਂਟਸ ਆ ਮੋਜ਼ਸ ਦੀਆਂ 10 ਕਮੈਂਡਮੈਂਟਸ ਇਹ ਸਾਰੇ ਜਿੰਨੇ ਰਿਲੀਜੀਅਸ ਗ੍ਰਾਂ ਇਹ ਪਿਛਲੇ ਆਏ ਹੈ ਉਹ ਆਪਣੇ ਬਾਅਦ 'ਚ ਬਣੇ ਹੈ। ਲੇਕਿਨ ਭੈੜੇ ਨਹੀਂ ਹੈ, ਉਹ ਵੀ ਪੂਰਨ ਹੈ ਉਹਨਾਂ 'ਚ ਗੱਲ, ਲੇਕਿਨ ਉਹਨਾਂ 'ਚ ਕਈ ਕੁਛ ਅਦਲਾ ਬਦਲੀ ਹੋ ਜਾਂਦੀ ਹੈ ਬਾਅਦ। ਲੇਕਿਨ ਗੁਰੂ ਅਰਜਨ ਪਾਤਸ਼ਾਹ ਨਾਲ ਜਿਹੜੀ ਐਡੀਟਿੰਗ ਕੀਤੀ ਹੈ ਗੁਰੂਆਂ ਨਾਲ, ਇਹਦੇ ਆਹ ਸ਼ਬਦ ਤੁਹਾਡੇ ਹੱਥ 'ਚ ਹੈ, ਦੇਖੋ ਪਿੱਛੇ ਕਿੰਨੇ ਹਿੰਸੇ ਹੈ, ਆਠਾ ਅਖੀਰ 'ਤੇ ਜਿੱਥੇ ਤੋੜਾ ਆਉਂਦਾ ਆਠਾ, ਉੱਥੋਂ ਬਾਅਦ ਦੂਆ ਹੈ, ਦੂਆ ਕਿਉਂ ਆਠਾ ਕਿਉਂ ਆਠਾ, ਇਹ ਵੀ ਅੱਠ ਸਟੈਂਜਿਆਂ ਦਾ ਸ਼ਬਦ ਹੈ, ਅੱਠ ਪਦਾਂ ਬੰਦਾਂ ਦਾ, ਇਹਦੇ 'ਚ ਕੋਈ ਰਲਾ ਨਹੀਂ ਸੀ ਸਕਦਾ ਗੁਰੂ ਘਰ ਦਾ ਵੈਰੀ ਉਦਾਸੀ ਜਾਂ ਸਾਰੇ ਸ਼ਬਦਾਂ ਦੇ ਵਿੱਚ ਅੱਠ ਅੱਠ ਪਦੇ ਹੈ ਇਹਦੇ। ਔਰ ਦੂਸਰਾ ਸ਼ਬਦ ਹੈ ਇਸੇ ਰਾਗ ਦਾ, ਪਹਿਲਾ ਸ਼ਬਦ 'ਤੇ ਪਹਿਲਾ ਨੰਬਰ ਹੋਏਗਾ, ਇਸ ਕਰਕੇ ਇਹਦੇ 'ਤੇ ਦੋ ਨੰਬਰ ਹੈ, ਵੀ ਇਹ ਦੂਸਰਾ ਸ਼ਬਦ ਹੈ। ਇਸ ਤਰ੍ਹਾਂ 17-17 ਨੰਬਰ ਚੱਲਦੇ ਹੈ, ਵੀ ਇੰਨੇ ਪੈਰਾਗ੍ਰਾਫ ਹੈ, ਇੰਨੇ ਕੋਈ ਇੱਕ ਲਾਈਨ ਸਿੱਕਾ ਬੰਦ ਗਿਆ। ਔਰ ਇਹੋ ਮਿਹਨਤ ਹੈ ਗੁਰੂਆਂ ਦੀ, ਗੁਰੂ ਰੱਬ ਨਾਲ ਮਿਲੇ ਹੋਏ ਇੰਨੀ ਮਿਹਨਤ ਕਰ ਸਕਦੇ, ਸਿੱਖ ਕੋਲ ਟਾਈਮ ਨਹੀਂ ਹੈ ਬਾਣੀ ਲਈ। ਗੁਰੂ ਅਰਜਨ ਪਾਤਸ਼ਾਹ ਸਾਰੇ ਉਹ ਰੱਬ ਨਾਲ ਮਿਲੇ ਹੋਏ ਆ, ਟਾਈਮ ਦਿੰਦੇ ਆ ਬਾਣੀ ਨੂੰ, ਲੇਕਿਨ ਸਾਡੇ ਸਿੱਖ ਕੋਲ ਟਾਈਮ ਨਹੀਂ ਹੈ ਬਾਣੀ ਲਈ। ਇਸ ਕਰਕੇ ਸਾਡੇ ਅਖੀਰਲੇ ਹਿੰਸੇ ਆ, ਇਹਨਾਂ ਦਾ ਵੀ ਗਿਆਨ ਲੈਣਾ ਇਹ ਕਿਉਂ ਹੈ। ਤੋ ਜਿਹੜਾ ਇਹ ਗਿਆਨ ਹੈ ਸਾਰਾ ਗਿਆਨ, ਇਹਨੂੰ ਮਹਾਰਾਜ ਨਾ ਗੁਰੂ ਅਰਜਨ ਪਾਤਸ਼ਾਹ ਨੇ ਕਿਹਾ ਭਗਤ ਭੰਡਾਰ। ਹੁਣ ਆਇਆ ਜਿਹੜਾ ਗੁਰਪੁਰਬ ਅਸੀਂ ਮਨਾ ਰਹੇ ਹਾਂ, ਉਹ ਅਸਲ 'ਚ ਕੀ ਹੈ? ਭਗਤ ਭੰਡਾਰ ਗੁਰਬਾਣੀ ਲਾਲ ਗਾਵਤ ਸੁਨਤ ਕਮਾਵਤ ਨਿਹਾਲ। ਇਹਦੇ ਲਈ ਇਹਨੂੰ ਵਰ ਦਿੱਤੇ ਹੈ, ਸਾਡਾ ਵੱਡਾ ਗਿਆਨ ਹੈ ਕਈ ਭਗਤੀ ਦਾ ਭੰਡਾਰ ਹੈ, ਸਿੱਖੀ ਨਹੀਂ ਹੈ। ਅਸੀਂ ਕਈ ਚੱਕਰ ਦੇ ਰੌਲਾ ਪਾ ਰਹੇ ਹਾਂ, ਸਿੱਖੀ ਸਟੂਡੈਂਟ ਸਿੱਖ, ਇਹ ਸਿੱਖੀ ਸਿੱਖਿਆ ਗੁਰ ਵਿਚਾਰ, ਇਹ ਸਾਰੀ ਸਿੱਖੀ ਅਸੀਂ ਕਹਿ ਦਿੰਦੇ ਹਾਂ, ਸਿੱਖੀ ਨਹੀਂ ਹੈ, ਭਗਤੀ ਮਾਰਗ ਹੈ। ਔਰ ਭਗਤੀ ਵੀ ਅੱਠ ਭਗਤੀਆਂ ਹੁੰਦੀ ਸੀ, ਇਹ ਪ੍ਰੇਮਾ ਭਗਤੀ ਮਾਰਗ ਹੈ ਸਾਰਾ, ਤਦ ਇਹ ਭਗਤਾਂ ਦੀ ਬਾਣੀ ਸਾਰਿਆਂ ਦੀ, ਇਹ ਭਗਤੀ ਮਾਰਗ ਹੈ। ਭਗਤ ਭੰਡਾਰ, ਭਗਤੀ ਦਾ ਭੰਡਾਰ ਇਹ ਸ਼ਬਦ ਨੇ, ਭਗਤ ਭੰਡਾਰ ਗੁਰਬਾਣੀ ਲਾਲ, ਔਰ ਇਹਨੂੰ ਗਾਵੋ ਵੀ ਸੁਣੋ ਵੀ, ਪਰ ਨਿਹਾਲ ਕਾਹਦੇ ਨਾਲ ਹੋਣਾ, ਕਮਾਵਤ ਨਿਹਾਲ। ਤੀਸਰੀ ਨਾਲ ਕੰਡੀਸ਼ਨ ਹੈ ਮਹਾਰਾਜ ਦੀ, ਭਗਤ ਭੰਡਾਰ ਗੁਰਬਾਣੀ ਲਾਲ ਗਾਵੋ ਸਾਰਾ, ਔਰ ਗਾਵਤ ਸੁਣੋ ਸੁਣੋ ਵੀ, ਪਰ ਕਮਾਵਤ ਨਿਹਾਲ। ਕਮਾਵਤ ਦਾ ਮਤਲਬ ਹੈ ਜੋ ਇਹ ਬਾਣੀ ਕਹਿੰਦੀ ਹੈ ਉਹਦੇ ਆਖੇ ਲੱਗਣਾ ਅਸੀਂ। ਕਮਾਵਤ ਨਿਹਾਲ ਤਦੇ ਹੋਵੋਗੇ ਜੇ ਅਸੀਂ ਬਾਣੀ ਨੂੰ ਸਮਝ ਕੇ ਉਹਦਾ ਵੀ ਕੀ ਬਾਣੀ ਕੀ ਕਹਿੰਦੀ ਉਹਦੇ ਆਖੇ ਲੱਗਾਂਗੇ। ਇਸ ਕਰਕੇ ਜਿਹੜੀ ਕਮਾਈ ਹੈ ਉਹ ਇਹੋ ਹੀ ਹੈ ਵੀ ਅਸੀਂ ਬਾਣੀ ਨੂੰ ਸਮਝ ਕੇ, ਜੋ ਬਾਣੀ ਬਾਣੀ ਕੀ ਹੈ, ਦੁਨੀਆਂ 'ਚ ਕੋਈ ਐਸੇ ਸੱਤ ਦਾ ਸਰੂਪ ਨਹੀਂ ਹੈ ਜਿੱਦਾਂ ਲਿਖਿਆ ਮਹਾਰਾਜ ਸਤਿਗੁਰ ਕੀ ਬਾਣੀ ਸੱਤ ਸਰੂਪ ਹੈ। ਦੇਖੋ ਗੁਰੂ ਰਾਮਦਾਸ ਸਾਹਿਬ, ਸਤਿਗੁਰ ਕੀ ਬਾਣੀ ਸੱਤ ਸਰੂਪ ਹੈ, ਗੁਰਬਾਣੀ ਬਣੀਏ, ਗੁਰਬਾਣੀ ਵਾਂਗੂ ਆਪਣਾ ਜੀਵਨ ਢਾਲਣਾ ਅਸੀਂ, ਅਤੇ ਜੇ ਗੁਰਬਾਣੀ ਦੇ ਪਾਠ ਹੀ ਕਰ ਲਏ, ਸਭ ਕੁਛ ਕਰ ਲਿਆ, ਮੁਬਾਰਕ ਹੈ। ਲੇਕਿਨ ਉਹਨੂੰ ਆਪਣਾ ਜੀਵਨ ਕਦੋਂ ਢਾਲੋਗੇ? ਢਾਲੋਗੇ ਤਦੇ ਜੇ ਤੁਸੀਂ ਸਮਝੋਗੇ। ਹੁਣ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਹੈ, ਉਹ ਤੁਹਾਨੂੰ ਪ੍ਰਿਸਕ੍ਰਿਪਸ਼ਨ ਦਿੰਦਾ, ਤੁਸੀਂ ਉਹਨੂੰ ਕੀ ਕਹੋਗੇ, ਰੁਮਾਲੇ ਦੇ ਕੇ ਉਹਦੇ ਪਾਠ ਕਰੀ ਚੱਲੋਗੇ, ਪ੍ਰਿਸਕ੍ਰਿਪਸ਼ਨ ਨੂੰ ਮੱਥਾ ਟੇਕੀ ਚੱਲੋਗੇ? ਨਹੀਂ, ਸਾਨੂੰ ਡਿਸਪੈਂਸਰੀ 'ਚ ਜਾਣਾ ਪੈਣਾ, ਦੁਆ ਲੈਣੀ ਪੈਣੀ। ਅੱਜ ਕੱਲ੍ਹ ਤਾਂ ਪਰਹੇਜ਼ ਵੀ ਕੰਪਿਊਟਰਾਂ 'ਤੇ ਨਿਕਲਿਆ, ਨਾਲ ਪਰਚੀ ਪਰਹੇਜ਼ ਦੀ ਵੀ ਆ ਜਾਂਦੀ ਵੀ ਤੁਸੀਂ ਇਸ ਤਰ੍ਹਾਂ ਪਰੇ, ਔਰ ਉਸ ਤਰ੍ਹਾਂ ਤੁਸੀਂ, ਅਸੀਂ ਸਾਡਾ ਬਾਣੀ 'ਚ ਇੰਨੀਆਂ ਇੰਸਟਰਕਸ਼ਨਾਂ ਵੀ ਸਾਰਾ, ਲੇਕਿਨ ਅਸੀਂ ਕਦੀ ਨਹੀਂ ਸੋਚਿਆ ਵੀ ਅਸੀਂ ਇਸ ਬਾਣੀ ਦੇ ਮੁਤਾਬਕ ਆਪਣਾ ਜੀਵਨ ਕਿੱਦਾਂ ਢਾਲਣਾ ਹੈ। ਇਸ ਕਰਕੇ ਭਗਤ ਭੰਡਾਰ ਗੁਰਬਾਣੀ ਲਾਲ ਗਾਵਤ ਸੁਨਤ ਕਮਾਵਤ ਨਿਹਾਲ, ਬਾਣੀ ਕੀ ਹੈ? ਸਤਿਗੁਰ ਕੀ ਬਾਣੀ ਸੱਤ ਸਰੂਪ ਹੈ, ਗੁਰਬਾਣੀ ਬਣੀਏ। ਸਤਿਗੁਰ ਕੀ ਰੀਸੇ ਜੋ ਹੋਰ ਕੱਚ ਪਿੱਚ ਬੋਲਦੇ ਸੇ ਕੁੜਿਆਰ ਕੂੜੇ ਝੜ ਪੜੀਏ। ਸਤਿਗੁਰ ਇਹਦੇ ਲੈਵਲ ਦੇ ਉੱਤੇ ਕੋਈ ਹੋਰ ਇਹਦੇ ਮੁਕਾਬਲੇ ਦੀ ਚੀਜ਼ ਨਹੀਂ ਹੈ। ਇਸ ਕਰਕੇ ਇਹ ਜਿਹੜਾ ਕਮਾਵਣਾ ਹੈ ਪਹਿਲਾਂ ਜਿਹੜਾ ਸ਼ਬਦ ਲਓ ਬਾਣੀ ਨੂੰ ਹੌਲੀ ਹੌਲੀ ਸਮਝਣਾ ਸੁੱਚੇ, ਕਿਉਂਕਿ ਦੱਖਣੀ ਓਂਕਾਰ ਬਾਬੇ ਨਾਨਕ ਨੇ ਸਾਫ਼ ਲਿਖਤਾ, ਮੈਂ ਬਾਣੀ ਕਾਦਰੀ ਗਾਂ ਸਿੱਖਾਂ ਤੱਕ ਪਹੁੰਚਾ ਰਿਹਾ। ਸਮਝੇ ਸੂਝੇ ਪੜ ਪੜ ਬੂਝੇ ਆਮਤ ਨਿਰੰਤਰੇ ਸਾਚਾ, ਇਹਨੂੰ ਸਮਝੇ ਬੁੱਝੇ ਪੜੇ ਵਾਰ ਵਾਰ, ਔਰ ਫਿਰ ਅੰਦਰ ਦੇ ਅੰਦਰ ਰੱਬ ਨਾ ਆਉਣਾ ਤੁਹਾਡੇ, ਅੰਤ ਨਿਰੰਤਰੇ ਸਾਚਾ ਰੱਬ ਤੁਹਾਡੇ ਸਾਡੇ ਅੰਦਰ ਹੈ, ਬਾਹਰ ਨਹੀਂ ਮਿਲਣਾ ਸਾਨੂੰ। ਤੂੰ ਸਮਝੇ ਸੂਝੇ ਪੜ ਪੜ ਬੂਝੇ, ਬਾਬੇ ਨਾਨਕ ਨਾ ਐਡੀ ਜ਼ਬਰਦਸਤ ਇੱਕ ਲਾਈਟ ਹਾਊਸ ਤੁਕ ਛੱਡੀ ਆਪਣੀ ਵਾਰ 'ਚ, ਪੜਿਆ ਨਾਹੀਂ ਭੇਦ ਬੁੱਝਿਆ ਪਾਵਣ, ਕਿੱਥੇ ਲੈ ਜਾਓਗੇ ਐਡੇ ਐਡੇ ਹੁਕਮ ਬਾਬੇ ਨਾਨਕ, ਬੁੱਝਣਾ ਪੈਣਾ ਇਹਨੂੰ, ਪੜਿਆ ਨਾਹੀਂ ਭੇਦ ਬੁੱਝਿਆ ਪਾਵਣਾ। ਇਸ ਕਰਕੇ ਬੁੱਝਾਂਗੇ ਜੂਜੂ ਬਾਣੀ ਨੂੰ ਸਾਡਾ ਜੀਵਨ ਬਦਲੇਗਾ, ਅਸੀਂ ਦੇਖਾਂਗੇ ਵੀ ਹੈ ਐਡਾ ਵੱਡਾ ਗਿਆਨ। ਇਸ ਕਰਕੇ ਜਿਹੜੀ ਗੁਰੂ ਦੀ ਦੇਹ ਆ ਉਹ ਇਹੋ ਹੀ ਸ਼ਬਦ ਦੀ ਦੇਹ ਹੈ। ਇਸੇ ਕਰਕੇ ਮੁਸਲਮਾਨਾਂ 'ਚ ਵੀ ਮੁਰਸ਼ਦ ਜੀਂਦਾ ਮਨਾਉਂਦੇ ਸੀ, ਮੁਰਸ਼ਦ ਸਾਡੇ ਵੀ ਜੀਂਦਾ ਬੰਦਾ ਕੋਈ ਜੀਂਦਾ ਗੁਰੂ ਕਰੋ ਜੀ, ਜੀਂਦਾ ਸਾਡਾ ਗੁਰੂ ਹੋਣਾ ਚਾਹੀਦਾ ਜੀ, ਦੇਹ 'ਚ ਹੋਣਾ ਚਾਹੀਦਾ ਜੀ। ਬਾਬੇ ਨਾਨਕ ਨਾਮ ਆਪਣੇ ਸ਼ਬਦ 'ਚ ਇਹਦਾ ਸਾਰਾ ਕਹਿਤਾ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜੱਗ ਬੌਰਾਨ, ਸ਼ਬਦ ਹੀ ਗੁਰ ਹੈ, ਸ਼ਬਦ ਜਿਹੜਾ ਸਾਰਾ ਹੈ, ਸ਼ਬਦ ਇੱਕ ਜਪਣ ਵਾਲਾ ਹੈ ਇੱਕ ਗਿਆਨ ਦੇਣ ਵਾਲਾ, ਹਾਰਡ ਐਂਡ ਫਾਸਟ ਲਾਈਨ ਸਾਨੂੰ ਕੱਢਣੀ ਪੈਣੀ ਸਾਰੇ ਗੁਰੂ, ਆਹ ਜਿਹੜਾ ਅਸੀਂ ਸ਼ਬਦ ਅੱਜ ਸਾਡੇ ਹੱਥਾਂ 'ਚ ਹੈ ਇਹ ਗਿਆਨ ਦੇ ਰਿਹਾ, ਪਰ ਗਿਆਨ ਵੀ ਇੱਕ ਸ਼ਬਦ ਦੇ ਜਪਣ ਦਾ ਦੇ ਰਿਹਾ। ਤੋ ਇੱਕ ਜਪਣ ਵਾਲਾ ਸ਼ਬਦ ਹੈ, ਇੱਕ ਜਿਹੜਾ ਸਾਰਾ ਗਿਆਨ ਦਿੰਦਾ, ਇਹਨਾਂ ਨੂੰ ਵੀ ਸ਼ਬਦ ਮਹਾਰਾਜ ਨੇ ਲਿਖੇ ਆ, ਇਹ ਸਾਰੇ ਸ਼ਬਦ ਨੇ, ਕਿਉਂਕਿ ਜਿਹੜਾ ਗਿਆਨ ਦਏਗਾ ਹੋਰ ਕੁਛ ਨਹੀਂ, ਇਸ ਬਾਣੀ ਨੇ ਗਿਆਨ ਦੇਣਾ, ਗਿਆਨ ਦੇਣਾ ਹੈ ਜਪਣ ਦਾ, ਨਾਮ ਜਪ ਕੇ ਕਲਿਆਣ ਹੋਣੀ। ਇਸੇ ਕਰਕੇ ਸਾਡੀ ਪਹਿਲੀ ਬਾਣੀ ਦਾ ਨਾਂ ਹੀ ਜਪ ਹੈ, ਲੇਕਿਨ ਹੌਲੀ ਹੌਲੀ ਇਹਨਾਂ ਚੀਜ਼ਾਂ ਦਾ, ਤਾਂ ਕਿ ਜਿੰਨ ਚਿਕਰ ਅਸੀਂ ਥੋੜ੍ਹੀ ਜਿਹੀ ਐਸੀ ਲੀਹ ਨਾ ਤੋੜਾਂਗੇ ਜੋ ਗੁਰੂ ਕਾਲ ਵੇਲੇ ਠੀਕ ਸੀ। ਗੁਰੂ ਰਾਮਦਾਸ ਸਾਹਿਬ ਇੱਕ ਥਾਂ ਬਾਣੀ ਲਿਖਦੇ ਲਿਖਦੇ ਇਸ ਤਰ੍ਹਾਂ ਲਿਖ ਰਹੇ ਨੇ ਜਿੱਦਾਂ ਉਹ ਸਿੱਖਾਂ 'ਚ ਬੈਠ ਕੇ ਅਤੇ ਪ੍ਰਬੋਧ ਕਰ ਰਹੇ ਨੇ ਆਪ ਸਾਹਮਣੇ ਬੈਠ ਕੇ। ਔਰ ਗੁਰੂ ਰਾਮਦਾਸ ਸਾਹਿਬ ਅੰਮ੍ਰਿਤਸਰ ਉਹਨਾਂ ਮੰਜੀ ਸਾਹਿਬ ਅਸਥਾਨ ਆ ਅਸਲ ਹੈ, ਉੱਥੇ ਗੁਰੂ ਮਹਾਰਾਜ ਆਪਣੇ ਘਰਾਂ ਤੋਂ ਜਾਂ ਉਹਦੇ ਬਾਹਰ ਬੈਠਦੇ ਸੀ, ਉੱਥੇ ਸੰਗਤ ਜੁੜਦੀ ਸੀ, ਉਹ ਫਿਰ ਜੋ ਗਿਆਨ ਉੱਤੇ ਆਉਂਦਾ ਸੀ ਉਹਨਾਂ ਨੂੰ ਸਾਂਝ ਕਰਦੇ ਸੀ। ਔਰ ਉਹਨਾਂ ਦੀ ਬਾਣੀ ਹੈ ਸਤਿਗੁਰ ਕੀ ਬਾਣੀ, ਸੱਤ ਸੱਤ ਕਰ ਜਾਣੋ ਗੁਰਸਿੱਖੋ, ਗੁਰਸਿੱਖੋ ਲਫ਼ਜ਼ ਲਿਖੇ ਆ, ਸਤਿਗੁਰ ਕੀ ਬਾ ਮੇਰੀ ਬਾਣੀ ਨਹੀਂ ਹੈ, ਉਹ ਸਤਿਗੁਰੂ ਹੈ ਜਿਹਦੀ ਦੇਹ ਨਹੀਂ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ ਸਭ ਮੇਰਿਆ ਸਮਾਏ, ਸਤਿਗੁਰ ਗੁਰੂਆਂ ਦੇ ਵਿੱਚ ਮੁਕੰਮਲ ਦਾ ਮੁਕੰਮਲ ਉਸ ਵਜੂਦ ਆ ਗਿਆ ਸੀ ਸਤਿਗੁਰ। ਇਸ ਕਰਕੇ ਸਤਿਗੁਰ ਕੀ ਬਾਣੀ ਸੱਤ ਸੱਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ, ਅਕਾਲ ਪੁਰਖ ਨੇ ਗੁਰੂਆਂ ਦੇ ਰਾਹੀਂ ਉਹਨਾਂ ਥਾਣੀ ਅੱਖਰਾਂ ਰਾਹੀਂ ਸਾਨੂੰ ਇਹ ਗਿਆਨ ਬਖਸ਼ਿਆ, ਅਕਾਲ ਪੁਰਖ ਨੇ ਆਪ ਮੂੰਹੋਂ ਕਢਾਏ। ਇਸ ਕਰਕੇ ਜਿਹੜੀ ਬਾਣੀ ਹੈ ਇਹ ਅਕਾਲ ਪੁਰਖ ਦੀ ਆਪਣੀ ਬਾਣੀ ਹੋਈ, ਗੁਰੂ ਮੈਸੇਂਜਰ ਨੇ ਸਾਡੇ ਨਾਲੋਂ ਮੁਸਲਮਾਨ ਐਡੇ ਅੱਛੇ ਆ, ਉਹਨਾਂ ਨਾਂ ਪੈਗੰਬਰ ਆਪਣਾ ਨਾਮ ਰਖਾਇਆ ਹਜ਼ਰਤ ਮੁਹੰਮਦ ਸਾਹਿਬ ਨੇ, ਪੈਗੰਬਰ ਮੈਨੇ ਪੈਗਾਮ ਲਿਜਾਣ ਵਾਲਾ, ਮੈਸੇਜ ਲਿਜਾ ਲਿਆਉਣ ਵਾਲਾ, ਉਹ ਇਹ ਕੱਲਾ ਨੂੰ ਮੰਨਦੇ ਆ ਲਾ ਇਲਾਹਾ ਇਲੱਲਾ, ਲੇਕਿਨ ਮੁਹੰਮਦ ਰਸੂਲ ਹੈ ਪੈਗੰਬਰ ਆ, ਉਹਨੇ ਕਦੀ ਦਾਅਵਾ ਨਹੀਂ ਕੀਤਾ ਵੀ ਮੈਂ ਰੱਬ ਹੈ, ਅੱਲਾ ਅੱਲਾ ਹੀ ਹੈ। ਇਸ ਕਰਕੇ ਲਾ ਇਲਾਹਾ ਇਲੱਲਾ ਜਿਹਦੇ ਸਾਡਾ ਏਕਾ ਲਿਖਿਆ, ਉਹ ਕਹਿੰਦੇ ਵੀ ਜਿਹੜੇ ਪੈਗੰਬਰ ਆਉਂਦੇ ਆ ਸਾਰੇ ਉਹ ਮੈਸੇਜ ਲਿਆਉਂਦੇ ਨੇ, ਹੈ ਮੈਸੇਜ ਰੱਬ ਦਾ ਹੈ। ਇਸ ਕਰਕੇ ਅਸੀਂ ਸਦਾ ਲਈ ਇੱਕ ਗੱਲ ਐਸੀ ਕਹਿ ਰਹੇ ਹਾਂ ਜਿਹੜੀ ਸਿੱਖੀ ਹੱਲੀ ਨਹੀਂ ਸਮਝ, ਕਈਆਂ ਨੂੰ ਹੋਰ ਤਰ੍ਹਾਂ ਦੀ ਲੱਗੇਗੀ, ਲੇਕਿਨ ਹੈ ਸੋਲ੍ਹਾਂ ਨੇ ਸੱਚ ਪਈ, ਮੈਸੇਜ ਦੀ ਵੈਲਿਊ ਹੁੰਦੀ ਹੈ, ਮੈਸੇਂਜਰ ਦੀ ਵੈਲਿਊ ਕੋਈ ਨਹੀਂ ਹੁੰਦੀ। ਸਾਡੀ ਡਾਕ ਆਉਂਦੀ ਜਿੰਨੀ ਮੇਲ ਆਉਂਦੀ ਹੈ, ਕਦੀ ਅਸੀਂ ਦੇਖਿਆ ਵੀ ਸਾਡੇ ਕੋਲ ਕਿਹੜਾ ਡਾਕੀਆ ਦੇ ਗਿਆ, ਮੇਲ ਕਿਹੜਾ ਪਾ ਗਿਆ, ਅਸੀਂ ਭੱਜ ਕੇ ਮੇਲ ਨੂੰ ਪੈਂਦੇ ਹਾਂ ਵੀ ਕਿਤੇ ਸਾਡੀ ਬੈਂਕਰੈਪਸੀ ਦਾ ਨੋਟਿਸ ਤਾਂ ਨਹੀਂ ਆ ਗਿਆ, ਜਾਂ ਕੋਈ ਬਿੱਲ ਤਾਂ ਨਹੀਂ ਰਹਿੰਦਾ। ਆ ਸਾਡਾ ਐਡਾ ਐਡੇ ਵੱਡੇ ਸ਼ਬਦ ਸਾਡੇ ਲਈ ਇੰਸਟਰਕਸ਼ਨ ਲਿਖਿਆ, ਅਸੀਂ ਕਦੀ ਨਹੀਂ ਪਰਵਾਹ ਕਰਦੇ ਵੀ ਮੇਲ ਕੀ ਹੈ। ਅਸੀਂ ਗੁਰੂਆਂ ਨੂੰ ਮੁਬਾਰਕ ਹੈ, ਪਿਆਰ ਹੈ ਗੁਰੂਆਂ ਦਾ, ਸਤਿਕਾਰ ਹੈ, ਲੇਕਿਨ ਇਹ ਦਿਨ ਵੀ ਜੋ ਗੁਰੂ ਮੈਸੇਜ ਲਿਆ ਹੈ ਅਕਾਲ ਪੁਰਖ ਦਾ ਉਹਨੂੰ ਕਦੀ ਦੇਖਣਾ ਹੀ। ਇਸ ਕਰਕੇ ਮੈਸੇਂਜਰ ਦੀ ਵੈਲਿਊ ਨਹੀਂ ਮੰਨੀ, ਮੈਸੇਜ ਦੀ ਵੈਲਿਊ ਹੈ ਜਿਹਦੇ ਨਾਲ ਸਾਡਾ ਪਾਰ ਤਾਰਾ ਆਉਣਾ। ਅਸੀਂ ਉਹ ਹੁਣ ਮੈਸੇਜ ਲੈ ਰਹੇ ਹਾਂ ਜਿਹੜਾ ਗੁਰੂ ਅਰਜਨ ਪਾਤਸ਼ਾਹ ਸਾਰਾ ਤੋਂ ਜ਼ਿਆਦਾ ਬਾਣੀ ਦੇਣ ਵਾਲੇ, ਜ਼ਿਆਦਾ ਰਾਗ 'ਚ ਔਰ ਰਾਗਾਂ ਗੀਤਾਂ ਗੁਰੂ ਅਰਜਨ ਪਾਤਸ਼ਾਹ ਦੇ ਸਭ ਤੋਂ ਜ਼ਿਆਦਾ ਸ਼ਬਦ ਔਰ ਜਿਹੜਾ 16 ਸਾਲ ਦੀ ਉਮਰ 'ਚ ਗੱਦੀ ਲੈ ਗਿਆ ਸੀ। ਕੀ ਹੁੰਦੀ 16 ਸਾਲ ਦੀ ਉਮਰ? ਗੁਰੂ ਰਾਮਦਾਸ ਸਾਹਿਬ ਛੋਟੀ ਉਮਰ 'ਚ ਚਲੇ ਗਏ ਸੀ 16 ਸਾਲ ਦੀ ਉਮਰ 'ਚ, ਔਰ ਉਹਨੇ ਉਹ ਗਿਆਨ ਦਿੱਤਾ। ਉਹ ਕਹਿੰਦਾ ਵੀ ਸਭ ਤੋਂ ਜ਼ਿਆਦਾ ਸ਼ਬਦ ਸਾਡੇ ਗੁਰੂ ਅਰਜਨ ਪਾਤਸ਼ਾਹ ਦੇ, ਔਰ ਇਹੋ ਜਿਹੇ ਬੰਦੇ ਤਾਂ ਤੁਸੀਂ ਦੇਖ ਲਓ ਕਿਸ ਤਰ੍ਹਾਂ ਤੱਤੀਆਂ ਤਵੀਆਂ 'ਤੇ ਰੋਸਟ ਕਰ ਦਿੱਤਾ ਗਿਆ ਉਸ ਨੂੰ, ਲੇਕਿਨ ਉਹਨੇ ਆਪਣਾ ਗਿਆਨ ਡੀਵੀਏਟ ਨਹੀਂ ਹੋਣ ਦਿੱਤਾ, ਇੱਕ ਸ਼ਬਦ ਨਹੀਂ ਬਦਲਿਆ ਉਹਦੇ ਅਸੀਂ। ਔਰ ਉਹ ਜਿਹੜਾ ਸ਼ਬਦ ਗੁਰੂ ਅਰਜਨ ਪਾਤਸ਼ਾਹ ਐਸੇ ਸੀ ਵੀ ਉਹਨਾਂ ਨੂੰ ਸਾਰਾ ਜਿਹੜਾ ਹੁਣ ਸ਼ਬਦ ਸਭ ਤੋਂ ਜ਼ਿਆਦਾ ਸ਼ਬਦ ਉਹਨਾਂ ਨੇ ਦਿੱਤੇ ਰਾਗ 'ਚ, ਦਿੱਤੇ ਘਰਾਂ 'ਚ, ਦਿੱਤੇ ਜਿੱਥੇ ਘਰ ਆ ਜਾਏ ਉਹਦਾ ਮਤਲਬ ਤਪਲੇ ਦੀ ਤਾਲ ਹੁੰਦੀ ਉੱਤੇ, ਮਹੱਲਾ ਪੰਜਵਾਂ, ਘਰ ਤੀਜਾ, ਇਹਦਾ ਮਤਲਬ ਤੀਜੇ ਤਪਲੇ ਦੀ ਤਾਲ 'ਚ ਵੱਜੇਗਾ। ਇੰਨਾ ਕੁਛ ਉਹਨਾਂ ਕੋਲ ਮਸੀਕ ਪੂਰਾ ਅਤੇ ਔਰ ਉਹ ਕਹਿ ਰਹੇ ਨੇ ਵੀ ਕੀਰਤਨ ਕਿਹੜਾ ਹੋਇਆ ਹੈ, ਆਪ ਹੀ ਰਿਜੈਕਟ ਕਰ ਰਹੇ ਨੇ ਸਾਰੇ ਸਭ ਤੋਂ ਜ਼ਿਆਦਾ ਗਾਉਣ ਵਜਾਉਣ ਲਈ ਸਾਨੂੰ ਸ਼ਬਦ ਦੇਣ ਲਈ ਔਰ ਕੀਰਤਨ ਦੇਣ ਲਈ ਕਰਨਾ ਸਾਰੇ ਗੁਰੂ ਅਰਜਨ ਪਾਤਸ਼ਾਹ ਆਪ ਰਿਜੈਕਟ ਕਰ ਰਹੇ ਨੇ, ਤੁਹਾਡੇ ਹੱਥਾਂ 'ਚ ਸ਼ਬਦ ਹੈ। ਇਹ ਸ਼ਬਦ ਨੂੰ ਦੇਖ ਕੇ ਚਾਂਗਰਾਂ ਨਿਕਲ ਜਾਂਦੀਆਂ ਵੀ ਅਸੀਂ ਕੀ ਕਰ ਰਹੇ ਹਾਂ, ਕੀਰਤਨ ਦੇ ਵਿੱਚ ਕਿਤੇ ਕੀਰਤਨ ਕਰਨ ਦਾ ਜ਼ਿਕਰ ਨਹੀਂ ਹੈ, ਸਾਰੇ ਤੁਹਾਡੇ ਹੱਥਾਂ 'ਚ ਸ਼ਬਦ ਆ ਔਰ ਘਰਾਂ 'ਚ ਲਟਕਾ ਹੋਵੇ। ਦੇਖੋ ਕੀ ਲਿਖਿਆ, ਇਹ ਜਾਸ ਜਪਤ, ਜਾਸ ਜਪਤ, ਜਾਸ ਜਪਤ, ਜਪਤ ਜਪਣ ਦਾ ਹੁਕਮ ਹੈ ਸਾਰੀਆਂ ਲਾਈਨਾਂ 'ਚ। ਇਸ ਕਰਕੇ ਬੰਦੇ ਨੂੰ ਥੋੜ੍ਹਾ ਜਿਹਾ ਅੰਦਰੋਂ ਝੁੰਝਣੀ ਆਉਂਦੀ ਹੈ ਵੀ ਇਹ ਸਾਰਾ ਸ਼ਬਦ ਕੀਰਤਨ ਲਈ ਹੈ ਔਰ ਕਿਹੋ ਜਿਹਾ ਕੀਰਤਨ ਅਸੀਂ ਕਰਨਾ। ਅੱਗੇ ਫਿਰ ਮਹਾਰਾਜ ਇਹ ਸ਼ਬਦ 'ਚ ਸਾਰਾ ਐਕਸਪਲੇਨ ਕਰਨਗੇ, ਅਸੀਂ ਲਈ ਆ ਰਹੇ ਹਾਂ ਇਸਦਾ ਗਿਆਨ, ਗੂੜਾ ਗਿਆਨ, ਆਓ ਦੀ ਰਹਾਓ ਦੀ ਤੁਕ, ਅਸੀਂ ਕਿਹੜਾ ਕੀਰਤਨ ਕਰਨਾ ਹੈ, ਅਸੀਂ ਉਹ ਕੀਰਤਨ ਕਰਨਾ ਹੈ ਜਿਹੜਾ ਨੰਨੇ ਨੂੰ ਔਂਕੜ ਹੋਏਗਾ ਕੀਰਤਨ ਦੇ ਨੂੰ ਸਦਾ ਹੀ, ਇਸ਼ਨਾਨ ਨੂੰ ਔਂਕੜ ਹੋਏਗਾ ਥੱਲੇ, ਪੁੰਨ ਨੂੰ ਔਂਕੜ ਹੋਏਗਾ, ਦਾਨ ਨੂੰ ਔਂਕੜ ਹੋਏਗਾ। ਉਹ ਜਿੱਥੇ ਇਹ ਔਂਕੜ ਥੱਲੇ ਆ ਜਾਏ ਇਹ ਅੰਡਰਲਾਈਨ ਕੀਤਾ ਵੀ ਇਹ ਕੀਰਤਨ ਬਾਹਰਲਾ ਨਹੀਂ ਹੈ, ਇਹ ਕੀਰਤਨ ਤਨ ਦੇ ਅੰਦਰ ਜੋ ਕੀਰਤਨ ਸ਼ੁਰੂ ਹੋ ਜਾਣਾ ਹੈ, ਔਰ ਇਹ ਕੀਰਤਨ ਜਿੱਥੇ ਜਿਸ ਸ਼ਬਦ ਨੂੰ ਵੀ ਔਂਕੜ ਆ ਜਾਏ, ਪੁੰਨ ਨੂੰ, ਦਾਨ ਨੂੰ, ਸਾਰੇ ਨੂੰ, ਉਹਦੇ ਔਂਕੜ ਦਾ ਫੰਕਸ਼ਨ ਸਭ ਤੋਂ ਵੱਡੇ ਦੇ ਕਈ ਫੰਕਸ਼ਨ ਹੈ, ਔਂਕੜ ਐਸੀ ਜ਼ਰੂਰੀ ਚੀਜ਼ ਲਾਈ ਉਹ ਹੋ ਜਾਂਦਾ ਅੰਦਰਲਾ ਸੱਚਾ ਅਤੇ ਸ਼ਬਦ ਰੂਪੀ, ਬਾਹਰਲਾ ਨਹੀਂ ਉਹ ਰਹਿੰਦਾ, ਅੰਦਰਲਾ ਸੱਚਾ ਅਤੇ ਸ਼ਬਦ ਰੂਪੀ। ਇਸ ਕਰਕੇ ਕੀਰਤਨ ਇੱਥੇ ਮਹਾਰਾਜ ਕੀਰਤਨ ਨੂੰ ਔਂਕੜ ਦਿੱਤਾ ਔਰ ਸਾਰੀ ਬਾਣੀ 'ਚ ਕੀਰਤਨ ਨੂੰ ਔਂਕੜ ਹੋਏਗਾ, ਬਾਕੀ ਸਾਡਾ ਕੀਰਤਨ ਨਹੀਂ ਹੈ, ਬਾਕੀ ਲਈ ਛੱਕਾ ਦਿੱਤਾ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜਾ, ਉਹ ਭਗਤੀ 'ਚ ਨਹੀਂ ਭੇਜਣਗੇ, ਨਹੀਂ ਹਰ ਹਰ ਭੀਜੇ ਰਾਮ ਰਾਜੇ, ਜਿਹਨਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ, ਕਿਆ ਕੀਜੇ ਹਰ ਕਰਤਾ ਸਭ ਕਹੀ ਜਾਣਦਾ, ਸਿਰੇ ਰੋਗ ਹੱਥ ਦੀਜੇ, ਜਿਹਨਾਂ ਨਾਨਕ ਗੁਰਮੁਖੇ ਹਿਰਦਾ ਸ਼ੁੱਧ ਹੈ, ਹਰ ਭਗਤੇ ਹਰ ਲੀਜੇ, ਭਗਤੀ ਕਰਨੀ ਹੈ ਉਹ ਛੱਕੇ। ਇਸ ਕਰਕੇ ਭਗਤੀ ਸਾਡੀ ਨਾਮ ਜਪਣਾ ਹੈ, ਗਾਉਣਾ ਵਜਾਉਣਾ ਭਗਤੀ ਨਹੀਂ ਹੈ। ਇਹ ਤੇ ਇਸ ਬੰਨੇ ਸਾਰਾ ਗਿਆਨ ਦਿੱਤਾ ਵੀ ਤੁਸੀਂ ਇਹਨੂੰ ਬਾਣੀ ਨੂੰ ਗਾਓ, ਸਭ ਕੁਛ ਕਰੋ, ਪਰ ਜੇ ਨਾਮ ਜਪ ਕੇ ਗਾਓਗੇ ਉਹਦਾ ਤੁਹਾਡੀਆਂ ਉਡਾਰੀਆਂ ਹੋਰ ਉੱਚੀਆਂ ਹੋਣਗੀਆਂ। ਇਸ ਕਰਕੇ ਕੀਰਤਨ ਦੇ ਨੰਨੇ ਨੂੰ ਔਂਕੜ ਸਾਡਾ, ਪੁੰਨ ਦੇ ਇਸ਼ਨਾਨ ਦੇ ਨੰਨੇ ਨੂੰ ਔਂਕੜ ਹੋਊਗਾ, ਸਾਡਾ ਬਾਹਰਲਾ ਇਸ਼ਨਾਨ ਰਿਜੈਕਟਡ ਹੈ। ਬਾਬਾ ਨਾਨਕ ਹੀ ਕਹਿੰਦਾ ਨਾਉਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਸਾਧ ਭਲਿਆਂ ਨੂੰ ਨਹਾਤੇ ਹਾਂ, ਫਿਰ ਕਹਿੰਦੇ ਆਪਣੇ ਸ਼ਬਦ 'ਚ ਬਾਹਰ ਨਹਾਵੋ ਕਾਹੀਂ ਜੀਓ, ਔਰ ਕਬੀਰ ਸਾਹਿਬ ਕਹਿੰਦੇ ਜਲ ਕੇ ਮਜਨੇ ਜੇਗਾ ਧੋਵੇ ਨਿਤ ਨਿਤ ਮੈਂਢਕ ਨਹਾਵੈ, ਜੈਸੇ ਮੈਂਢਕ ਤੈਸੇ ਹੋਏ ਨਰ ਫਿਰ ਜੂਨੀ ਆਵੈ, ਸਾਡਾ ਨਹਾਉਣਾ ਅੰਦਰਲਾ ਹੈ। ਇਸੇ ਕਰਕੇ ਇਸ਼ਨਾਨ ਦੇ ਨੰਨੇ ਨੂੰ ਔਂਕੜ ਹੋਊਗਾ, ਘਰ ਜਾ ਕੇ ਬਾਣੀ ਰੋਜ਼ ਜਿਹੜੀ ਪੜ੍ਹਦੇ ਹੋ ਦੇਖੋ ਰਾਹਸ ਆ ਜਾਏਗਾ ਵੀ ਆ ਐਡਾ ਵੱਡਾ ਗਿਆਨ, ਔਰ ਇਹ ਸਾਰੀਆਂ ਚੀਜ਼ਾਂ ਰਿਜੈਕਟਡ ਇਹ ਨਹੀਂ ਹੈ ਵੀ ਤੁਸੀਂ ਕਰਨੀਆਂ ਨਹੀਂ ਹੈ, ਨਹੀਂ ਇਹਨਾਂ ਤੋਂ ਸਭ ਤੋਂ ਉੱਚਾ ਕੰਮ ਹੈ ਅਸੀਂ ਅੰਦਰਲਾ ਕੀਰਤਨ ਕਰਨਾ, ਅੰਦਰਲਾ ਇਸ਼ਨਾਨ ਕਰਨਾ, ਅੰਦਰਲੀਆਂ ਸਾਰੀਆਂ ਬਿਰਤੀਆਂ ਬਦਲਣੀਆਂ, ਅੰਦਰਲਾ ਜੀਵਨ ਬਦਲਣਾ, ਬਾਹਰ ਦਾ ਬਦਲੇ ਭਾਵੇਂ ਨਾ ਬਦਲੇ। ਇਸ ਕਰਕੇ ਐਸੀਆਂ ਨਾਮਨ ਕਲੇਚਰ ਗਲਤ ਹੋ ਰਹੀ ਹੈ, ਕੀਰਤਨ ਦਰਬਾਰ ਤੁਰ ਪਏ, ਕੀਰਤਨ ਸਾਰਾ ਜਿਹੜੇ ਕੀਰਤਨ ਕੀਰਤਨ ਨਹੀਂ ਇਹਨਾਂ ਨੂੰ ਕਹਿੰਦੇ ਸੀ ਸਾਰੇ ਪੁਰਾਤਨ ਸਿੰਘ, ਇਹਨੂੰ ਸ਼ਬਦ ਚੌਂਕੀ ਕਹਿੰਦੇ ਸੀ, ਇਹ ਸਾਰਾ ਜਿੰਨਾ ਹੈ ਸਭ ਸ਼ਬਦ ਚੌਂਕੀ, ਹਾਲੀ ਤੱਕ ਹਰਿਮੰਦਰ ਸਾਹਿਬ ਜੇ ਬਲਾਵਲ ਦੀ ਚੌਂਕੀ, ਫਲਾਨੀ ਚੌਂਕੀ, ਕੀਰਤਨ ਕਦੇ ਨਹੀਂ ਸੀ ਕਹਿੰਦੇ, ਕੀਰਤਨ ਹਿੰਦੂਆਂ ਦੇ ਮੰਦਰਾਂ 'ਚ ਹੁੰਦਾ ਸੀ, ਸਾਰਾ ਕੁਛ ਹੁਣ ਵੀ ਹੋ ਰਿਹਾ ਮੰਡਲੀਆਂ ਕੀਰਤ, ਸਾਡੇ ਗੁਰੂ ਕਾਲ ਵੇਲੇ ਕੋਈ ਰਾਗੀ ਨਹੀਂ ਸੀ, ਇੱਕ ਅੱਧਾ ਮਰਾਸੀ ਹੁੰਦਾ ਸੀ ਜਿਹੜੀ ਰਾਗ ਚ ਬਾਣੀ, ਗੁਰੂ ਕਾਲ ਵੇਲੇ ਤੂੰ ਕੋਈ ਕਿਉਂ ਨੀ ਸੀ ਇੰਨੇ ਰਾਗੀ, ਕਿਉਂ ਨੀ ਸੀ ਇੰਨਾ ਗਾਵਿਆ ਜਾ ਰਿਹਾ, ਕਿਉਂਕਿ ਹਾਲੀ ਸਿੱਖੀ ਨੂੰ ਪਤਾ ਨੀ, ਕਿਉਂਕਿ ਜੋ ਚੀਜ਼ ਤੁਰੀ ਹੈ ਸਾਰੀ ਇਹ ਉਹਦੇ ਪਾਣੀ ਚ ਤੁਰ ਪੈਂਦੀ ਹੁੰਦੀ ਹੈ। ਲੇਕਿਨ ਸਭ ਤੋਂ ਸਾਨੂੰ ਬਚਾਉਣ ਵਾਲੇ ਸ਼ਬਦ ਹੈ, ਜੇ ਅਸੀਂ ਕੀਰਤਨ ਅੱਜ ਸਮਝ ਗਏ ਵੀ ਕੀਰਤਨ ਕੀ ਹੈ, ਪੜਦੇ ਖੁੱਲ ਜਾਣਗੇ, ਕਈਆਂ ਹੋਰਨਾਂ ਦਾ ਅਸੀਂ ਭਲਾ ਕਰ ਸਕਦੇ ਹਾਂ। ਅਸੀਂ ਇਹ ਮੈਂ ਕਿਉਂ ਸ਼ਬਦ ਲੈ ਰਿਹਾ, ਕਿਉਂਕਿ ਮੇਰੀ ਜ਼ਿੰਦਗੀ ਦਾ ਚਾਨਣ ਮੁਨਾਰਾ, ਮੇਰੀ ਜ਼ਿੰਦਗੀ ਇੱਥੋਂ ਬਦਲੀ ਸੀ ਇਸ ਸ਼ਬਦ ਤੋਂ। ਮੈਂ ਵੈਨਕੂਵਰ ਜਾਂ ਸਾਰੇ ਹੋਰ ਜਾਂਦਾ, ਸਾਰਾ ਮੈਂ ਅਮਰੀਕਾ 'ਚ ਬੈਠਾ, ਸਾਰਿਆਂ ਨੂੰ ਮੇਰੀ ਸੀਟ ਵੀ ਰਿਜ਼ਰਵ ਹੈ, ਜਾ ਕੇ ਕੀਰਤਨ ਕਰਨਾ ਸੀ ਵੈਨਕੂਵਰ। ਔਰ ਮੈਂ ਕਿਹਾ ਵੀ ਇੱਕ ਸ਼ਬਦ ਐਸਾ ਐਸਾ ਕੀਰਤਨ ਕਰ ਮੇਰੇ, ਅੱਜ ਉਹ ਉੱਥੇ ਜਾ ਕੇ ਪੜ੍ਹਾ। ਉਹ ਜਦੋਂ ਮੈਂ ਸ਼ਬਦ ਪੜ੍ਹਨ ਲੱਗਾ, ਮੈਂ ਕਿਹਾ ਇਹਦੇ 'ਚ ਤਾਂ ਕੀਰਤਨ ਕਰਨ ਦਾ ਜ਼ਿਕਰ ਹੀ ਹੈ ਨਹੀਂ। ਇਹ ਤਾਂ ਹੈ ਜਾਸ ਜਪਤ, ਜਾਸ ਜਪਤ, ਜਾਸ ਜਪਤ, ਔਰ ਸੱਸੇ ਨੂੰ ਔਂਕੜ ਹਰ ਤਨ ਜਾਸ ਨੂੰ, ਵੀ ਖਾਸ ਚੀਜ਼ ਜਪਣੀ ਹੈ ਤੈਨੂੰ। ਇਸ ਕਰਕੇ ਉੱਥੋਂ ਮੈਨੂੰ ਕਹਿ ਲਈ, ਮੈਂ ਕਿਹਾ ਵੀ ਮੈਂ ਨਹੀਂ ਆ ਰਿਹਾ। ਉਹ ਕਹਿੰਦੇ ਭਾਈ ਸਾਹਿਬ ਸਾਰੀ ਸੰਗਤ ਡੀਕ ਨਹੀਂ ਪੈਣ ਕੇ। ਮੈਂ ਕਿਹਾ ਵੀ ਮੈਂ ਉੱਥੋਂ ਅੱਜ 5 ਸਾਲ ਅੰਡਰਗਰਾਊਂਡ ਰਿਹਾ, ਮੈਂ ਨਹੀਂ। ਮੈਂ ਕਿਹਾ ਕੀਰਤਨ ਤਾਂ ਕੋਈ ਹੋਰ ਹੈ। ਇਹ ਤਾਂ ਫਿਰ ਮੈਨੂੰ ਵਾਰ ਵਾਰ ਉੱਥੋਂ ਬਾਅਦ ਕਬੀਰ ਸਾਹਿਬ ਦਾ ਸ਼ਬਦ ਆਇਆ ਵੀ ਲੋਗਨ ਕੋ ਉਪਦੇਸ਼ ਤੇ, ਕਬੀਰ ਲੋਗਨ ਕੋ ਉਪਦੇਸ਼ ਤੇ ਮੁੱਖ ਮੇਂ ਪਰ ਹੈ ਰੇਤ, ਰਾਸ ਬਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਮੈਂ ਕਿਹਾ ਇਹ ਕੀ ਚੀਜ਼ ਹੋ ਰਹੀ ਹੈ। ਆਓ ਫਿਰ ਜੋ ਬਾਣੀ ਖਿੜਨ ਲੱਗੀ ਸਾਰੀ, ਮੈਂ ਕਿਹਾ ਵੀ ਜਿਹੜਾ ਪਹੇਰਬਾ ਜੇ 50 ਸਾਲ ਤੂੰ ਮੇਰੇ ਅੱਡੇ 'ਚ ਆਇਆ ਕਰ, ਤੇ ਹੁਣ ਹੀ ਮੈਨੂੰ ਚਲੋ ਹੋਸ਼ ਆ ਗਈ ਹੈ, ਉਦੋਂ ਤੂੰ ਬਾਅਦ ਸਾਰਾ ਫਿਰ। ਲੇਕਿਨ ਬਾਣੀ ਮਹਾਰਾਜ ਦਿਆਲ ਹੈ, ਉਹ ਖੁਲਦ ਹੈ, ਗਾਉਣੀ ਵੀ ਹੈ ਅਸੀਂ ਸਭ ਕੁਛ ਕਰਨਾ, ਪਰ ਜੇ ਨਾਮ ਜਪ ਕੇ ਕੀਰਤਨ ਕਰੋ ਉਹ ਸਵਾਦ ਆਊਗਾ, ਜਦ ਕੋਈ ਸਾਬ ਨਹੀਂ। ਕੀਰਤਨ ਹੀ ਅਸੀਂ ਇਸੇ ਕਰਕੇ ਇਹਦਾ ਨਾਮ ਸ਼ਬਦ ਚੌਂਕੀ ਪੁਰਾਤਨ ਸਿੰਘਾਂ ਵਾਂਗੂ ਰੱਖਿਆ ਸ਼ਬਦ ਚੌਂਕੀ। ਤੋ ਇਸ ਕਰਕੇ ਕੀਰਤਨ ਰਾਗ 'ਚ ਵੀ ਕਰਨਾ, ਅਸੀਂ ਸਭ ਕੁਛ ਕਰਨਾ, ਲੇਕਿਨ ਕਦੀ ਜਿਹੜੀ ਡੈਫੀਨੇਸ਼ਨ ਹੈ ਕੀਰਤਨ ਦੀ, ਉਹ ਅਸੀਂ ਡੈਫੀਨੇਸ਼ਨ ਕੱਢ ਰਹੇ ਹਾਂ, ਹਰ ਲਫ਼ਜ਼ ਦੀ ਐਸਾ ਵਰਤੋਂ ਕਰ ਰਹੇ ਨੇ, ਔਰ ਅਸੀਂ ਉਹਨੂੰ ਨਖੇੜ ਰਹੇ ਹਾਂ ਵੀ ਬਾਣੀ ਦੇ ਲਫ਼ਜ਼ ਬੇਅਦਬੀ ਨਾ ਕਰੋ। ਔਰ ਕੀਰਤਨ ਕੀ ਹੈ ਸਾਡਾ, ਜੋਈ 'ਚ ਲਿਖਿਆ ਆਓ ਪਹਿਲਾਂ ਰਹਾਓ ਦੀ ਤੁਕ ਫਿਰ ਪੜ੍ਹ ਲਈਏ।
ਐਸਾ ਕੀਰਤਨ ਕਰ ਮਨ ਮੇਰੇ
ਕੀਰਤਨ ਕਰ ਰਹਾਓ ਹੈ। ਰਹਾਓ ਕੀ ਹੈ, ਜਿੱਦਾਂ ਪਹੀਏ ਦਾ ਐਕਸਲ ਹੁੰਦਾ ਹੈ, ਪਹੀਆ ਸਾਰਾ ਐਕਸਲ ਦੇ ਦੁਆਲੇ ਘੁੰਮਦਾ, ਇੱਦਾਂ ਸਾਰਾ ਸ਼ਬਦ ਦਾ ਪਹੀਆ ਰਹਾਓ ਦੇ ਦੁਆਲੇ ਘੁੰਮਦਾ ਹੈ। ਰਹਾਓ ਸਮਝ ਗਏ, ਸਾਰਾ ਸ਼ਬਦ ਸਮਝ ਗਏ, ਰਹਾਓ ਜਿਸਟ ਹੈ ਸਾਰੇ ਸ਼ਬਦ ਦੀ। ਔਰ ਰਹਾਓ ਗੁਰੂਆਂ ਨੂੰ ਪਹਿਲਾਂ ਆਉਂਦਾ ਸੀ, ਲੈ ਭਾਈ ਰਹਾਓ ਫੜ, ਰਹਾਓ ਦੇ ਦੁਆਲੇ ਫਿਰ ਸ਼ਬਦ ਆਉਂਦਾ ਸੀ ਸਾਰਾ। ਔਰ ਰਹਾਓ ਹੀ ਇੱਕ ਐਸੀ ਚੀਜ਼ ਹੈ ਜਿਹੜੀ ਕਿ ਜਿੱਥੇ ਮੈਨੇ ਨਾ ਸਮਝਣ ਆਉਣ, ਉਸ ਵੇਲੇ ਰਹਾਵਾ ਲਾਓ, ਉੱਥੇ ਮੈਨੇ ਖੁੱਲ੍ਹ ਜਾਣਗੇ ਸਾਰੇ।
ਐਸਾ ਕੀਰਤਨ ਕਰ ਮਨ ਮੇਰੇ ਜੋ ਕਾਮ ਤੇਰੇ।
ਇੱਕ ਤੇ ਤੇਰੇ ਨਹੀਂ ਕਹਿਣਾ, ਦੋ ਲਾਵਾਂ ਹੈ ਤੇਰਾ, ਤੇਰੇ ਕੰਮ ਆਏਗਾ ਏ, ਜਿਹੜਾ ਇੱਥੇ ਵੀ ਤੇ ਮਰਨ ਤੋਂ ਬਾਅਦ ਵੀ। ਈਹਾਂ ਊਹਾਂ ਜੋ ਕੰਮ ਏ ਤੇਰਾ, ਪਰ ਕੀਰਤਨ ਐਸਾ ਕਰੀ ਜਿਹੜਾ ਨੰਦੇ ਨੂੰ ਔਂਕੜ ਆ, ਉਹ ਖਾਸ ਕੀਰਤਨ ਕੀ ਹੈ, ਉਹ ਰਹਾਓ ਦੀ ਤੁਕ ਬਾਅਦ ਜਿਹੜੀ ਪਹਿਲੀ ਸਟੇਜ ਹੈ, ਇਹ ਫੰਕਸ਼ਨ ਕਾਹਦੇ ਨਾਲ ਹੋਣਾ, ਕੀਰਤਨ ਦਾ ਮਨ ਨਹੀਂ ਵੱਸ ਆਉਣਾ ਕਦੀ ਵੀ, ਕਾਹਦੇ ਨਾਲ ਹੋਣਾ,
ਜਾਸ ਜਪਤ ਪਾਉ ਆਪਦਾ ਹੇ ਤਾਵਤ ਮਨੁਆ ਆਵੇ ਠਾਏ, ਜਾਸ ਜਪਤ ਫਿਰ ਦੁਖ ਨਾ ਲਾਗੇ, ਜਾਸ ਜਪਤ ਇਹ ਹਾਂ ਮੈਂ
ਅੱਗੇ 2 ਡੰਡੀਆਂ ਆ ਗਈਆਂ, ਵਿੱਚ ਦੂਆ ਆ ਗਿਆ, ਫਿਰ ਡੰਡੀਆਂ ਆ ਗਈਆਂ, ਇਹਦਾ ਮਤਲਬ ਇੱਕ ਬੰਦ ਇੱਕ ਸਟੈਂਜ਼ਾ ਖਤਮ ਹੋ ਗਿਆ। ਔਰ ਜਿੱਥੇ ਡੀਜਿਟ ਆ ਜਾਏ ਉੱਥੋਂ ਬਾਅਦ ਰਹਾਓ ਨੂੰ ਦੁਹਰਾਉਣਾ ਹੈ, ਪਹਿਲੀ ਲਾਈਨ ਪੜ੍ਹ ਕੇ ਨਹੀਂ ਦੁਹਰਾ ਦੇਣਾ, ਉੱਥੋਂ ਬਾਅਦ ਦੂਜੀ, ਜਿੱਥੇ 2 ਆਇਆ ਫਿਰ ਗਾਂ 3, 4, 5 ਆਉਣਗੇ, ਦੋ ਲਾਈਨਾਂ ਇਕੱਠੀਆਂ ਦਾ ਭਾਵ ਅਰਥ ਹੈ। ਇਸ ਕਰਕੇ ਪਹਿਲੀ ਲਾਈਨ ਤੋਂ ਬਾਅਦ ਅਸੀਂ ਦੂਆ ਆਇਆ ਹੈ, ਇੱਥੋਂ ਬਾਅਦ ਅਸੀਂ ਫਿਰ ਰਹਾਓ ਦੁਹਰਾਵਾਂਗੇ।
ਐਸਾ ਕੀਰਤਨ ਕਰ ਮਨ ਮੇਰੇ
ਉਹ ਕੀਰਤਨਕਾਰ ਹੁਣ ਗੁਰੂ ਅਮਰਦਾਸ ਸਾਹਿਬ ਲਿਖਦੇ ਨੇ ਕਲਯੁਗ ਮੈਂ ਕੀਰਤਨ ਪ੍ਰਦਾਨਾ ਸਾਰੀ 50 ਸਾਲ ਇਸ ਤੁੱਕ ਨੂੰ ਇਸ਼ਤਿਹਾਰਾਂ 'ਤੇ ਲਾ ਲਾ ਕੇ ਅਸੀਂ ਕੀਰਤਨ ਕੀਤਾ, ਸੇਵਾ ਕੀਤੀ ਜੋ ਮਹਾਰਾਜ ਨਾਲ ਉਸ ਵੇਲੇ ਸਾਨੂੰ ਇਹੋ ਸੀ ਪਤਾ ਕਲਯੁਗ ਮੈਂ ਕੀਰਤਨ ਪ੍ਰਦਾਨਾ। ਅਗਲੀ ਤੋਂ ਕਦੀ ਨਹੀਂ ਸੀ ਦੇਖੀ, ਉਹ ਜਦੋਂ ਜਾ ਕੇ ਸਾਰੀ ਹੁਣ ਤੋਂ ਕਾਂ ਦੇਖੀਆਂ, ਉਹ ਹੈ ਕਲਯੁਗ ਮੈਂ ਕਿਹੜਾ ਕੀਰਤਨ। ਉੱਥੇ ਵੀ ਪਹਿਲਾਂ ਉਹਦੇ ਨੰਨੇ ਨੂੰ ਔਂਕੜ ਹੈ ਔਰ ਅੱਗੇ ਗੁਰੂ ਅਮਰਦਾਸ ਸਾਹਿਬ ਦੱਸਣਗੇ ਕਿਹੜਾ ਕੀਰਤਨ। ਕਲਯੁਗ ਮੈਂ ਕੀਰਤਨ ਪ੍ਰਦਾਨਾ ਗੁਰਮੁਖੇ ਜਪੀਏ ਲਾਏ ਧਿਆਨਾ। ਜਪਣਾ ਹੀ ਨਾਮ ਦਾ ਕੀਰਤਨ ਹੈ, ਐਸਾ ਕੀਰਤਨ। ਕਲਯੁਗ ਮੈਂ ਕੀਰਤਨ ਪ੍ਰਦਾਨਾ ਗੁਰਮੁਖੇ ਜਪੀਏ ਲਾਏ ਧਿਆਨਾ, ਇਹਦਾ ਫਲ ਦੇਖੋ ਕੀ ਹੈ। ਉਸ ਕੀਰਤਨ ਦਾ ਨਹੀਂ ਦੱਸਿਆ, ਜਪਣ ਦਾ ਦੱਸਿਆ ਵੀ ਗੁਰਮੁਖੇ ਜਪੀਏ ਲਾਏ ਧਿਆਨਾ ਆਪ ਤਰੇ ਸਗਲੇ ਕੁੱਲ ਤਾਰੇ ਦਰਗੇ ਪਤ ਸਿਰ ਜਾਏਗਾ। ਕਿੱਡਾ ਫਾਇਦਾ ਐਸ ਕੀਰਤਨ ਲਈ ਜਿਹੜਾ ਅਸੀਂ ਕਰ ਰਹੇ ਹਾਂ, ਇਹਦੇ ਲਈ ਉਹ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਪਾਨ ਚੰਗਾ। ਲੇਕਿਨ ਸਿੱਖੀ ਦੀ ਐਸੀ ਤਰਸਯੋਗ ਹਾਲਤ ਹੈ, ਰਾਗੀਆਂ ਨੂੰ ਪਤਾ, ਸਾਰੇ ਪੜ੍ਹਨ ਵਾਲੇ ਨੂੰ ਪਤਾ ਵੀ ਇਹ ਛੱਕਾ ਸਾਡੇ ਲਈ ਲਿਖੇ ਆ, ਲੇਕਿਨ ਮਲਕੜੇ ਦਿੱਤੀ ਪੜ੍ਹ ਕੇ ਗਾਂਹ ਨਿਕਲ ਜਾਣਗੇ। ਕੋਈ ਗਾਵੇ ਰਾਗੀ, ਉੱਥੇ ਰਾਗੀ ਨਹੀਂ ਹੈ, ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰਕੇ, ਭਾਵੇਂ ਨਾਂ ਵੀ ਰਾਗ ਆਉਂਦਾ ਕਿਸੇ ਭਾਂਤਾਂ 'ਚ ਤੁਸੀਂ ਗਾਈ ਚੱਲੋ, ਨਹੀਂ ਹਰ 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 ਜਿੱਥੇ ਦੋ ਵਾਰੀ ਆ ਜਾਏ। ਸਾਰੀ ਬਾਣੀ ਦਾ ਇੱਕ ਥੰਮ ਰੂਲ ਹੈ, ਸਦਾ ਲਈ ਸਮਝ ਲਓ ਵੀ ਬਾਣੀ ਦੇ ਵਿੱਚ ਪਰਮੇਸ਼ਰ ਦਾ ਨਾਮ ਜੇ ਇੱਕ ਤੋਂ ਵੱਧ ਵਾਰੀ ਰਿਪੀਟ ਹੋ ਜਾਏ, ਹਰ ਹਰ ਰਾਮ ਰਾਮ ਕੇ, ਤੇ ਉਹ ਜਪਣ ਵਾਲ ਇਸ਼ਾਰਾ ਹੈ। ਨਹੀਂ ਹਰ ਹਰ ਭੀਜਾ ਹੈ, ਗਾਉਣ ਵਾਲੇ ਕਦੀ ਨਹੀਂ ਭੇਜਣਗੇ ਭਗਤੀ ਦੇ ਵਿੱਚ, ਕਿਉਂਕਿ ਉਹ ਹਰ ਹਰ ਜਪਦੇ ਨਹੀਂ। ਇਸ ਕਰਕੇ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰੇ ਹਰੇ ਭੀਜਾ ਹੈ ਰਾਮ ਰਾਜੇ, ਕਿਉਂਕਿ ਉਹਨਾਂ ਦੇ ਅੰਦਰ ਹੋਰ ਕੋਈ ਇੱਕ ਵਿਕਾਰ ਹੈ। ਕੀ ਹੈ? ਜਿਹਨਾਂ ਅੰਤਰ ਕਪਟ ਵਿਕਾਰ ਹੈ ਤੇ ਨਾ ਰੋਏ, ਉਹ ਹੰਝੂ ਭਰ ਕੇ ਨਹੀਂ ਰੋਂਦੇ। ਰੋਣ ਦਾ ਬਾਣੀ 'ਚ ਮਤਲਬ ਰਹਿੰਦਾ ਉਹਦੀ ਜ਼ਿੰਦਗੀ ਸਾਰੀ ਉਮਰ ਦੁਖੀ ਰਹੂਗੀ। ਜੋ ਬਾਬਾ ਨਾਨਕ ਲਿਖਦਾ, ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਖਣ ਵਿਛੜ ਗਿਆ। ਕਦੀ ਸੀਤਾ ਵਿਛੜ ਗਈ, ਸਭ ਐਡਾ ਧਰਮੀ ਰਾਜਾ ਰੋਂਦਾ ਨਹੀਂ ਸੀ, ਉਹਦਾ ਮਤਲਬ ਆ ਦੁਖੀ ਰਿਹਾ ਸਾਰੀ ਉਮਰ। ਇਸ ਤਰ੍ਹਾਂ ਹੀ ਰਾਗੀ ਜਿਹੜੇ ਨਾਮ ਨਹੀਂ ਜਪਣਗੇ, ਉਹਨਾਂ ਦਾ ਸਾਰੀ ਜ਼ਿੰਦਗੀ ਦੁਖੀ ਰਹਿਣਗੇ। ਕੋਈ ਗਾਵੇ ਰਾਗੀ ਨਾਦੀ ਬੇਦੀ, ਹਰ ਹਰ ਨਹੀਂ ਉਹਨਾਂ ਨੇ ਭਗਤੀ ਨਹੀਂ ਕਰਨੀ, ਹਰ ਹਰ ਭੀਜੇ ਰਾਮ ਦੇ ਆ ਜਾਏ, ਜਿਹਨਾਂ ਅੰਤਰ ਕਪਟ ਵਿਕਾਰ ਹੈ ਤੇ ਨਾ ਰੋਏ। ਉਹਨਾਂ ਨੇ ਕੀ ਕਰ ਲਿਆ? ਸਾਰੀ ਜ਼ਿੰਦਗੀ ਤੇ ਦੁਖੀ ਰਹੀ ਤੇ ਨਾ ਰੋਏ, ਕਿਆ ਕੀਜੇ? ਹਰ ਕਰਤਾ ਸਭ ਕੁਝ ਜਾਣਦਾ, ਉਹਨਾਂ ਨੂੰ ਪਤਾ ਵੀ ਤੁਹਾਡੇ ਅੰਦਰ ਕੀ ਹੈ, ਕਰਤਾ ਸਭ ਕੁਝ। ਸਿਰੇ ਰੋਗ ਅੰਦਰ, ਸਿਰੇ ਦਾ ਕੈਂਸਰ ਹੋ ਗਿਆ ਅੰਦਰ। ਸਿਰੇ ਰੋਗ ਦਾ ਮਤਲਬ ਸਿਰੇ ਦਾ ਰੋਗ, ਕੈਂਸਰ, ਸਿਰੇ ਰੋਗ। ਉੱਤੇ ਹੱਥ ਦੇ ਕੇ ਢੱਕਦੇ ਗਾ ਗਾ ਕੇ ਸਾ ਦੁਨੀਆਂ ਨੂੰ ਸਾ। ਸਿਰੇ ਰੋਗ ਹੱਥ ਦੀਜੇ, ਜਿੱਦਾਂ ਕੋਈ ਬਦਬੂਰਦਾਰ ਭਾਂਡੇ 'ਚ ਵਿੱਚ ਗੰਦਗੀ ਪਈ ਹੋਏ ਉੱਤੇ ਹੱਥ ਢੱਕਦੇ ਨਹੀਂ ਜਾ ਬਦਬੂ ਬੜੀ ਹੋਣ। ਸਿਰੇ ਦਾ ਰੋਗ ਹੱਥ ਦੀਜੇ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰਨੀ, ਹਰ ਹਰ ਭੀਜੇ ਰਾਮ ਰਾਜੇ, ਜਿੰਨਾ ਇਹ ਬਾਕੀ ਕੌਮਾਂ ਕਰ ਰਹੀਆਂ ਸੀ ਹਿੰਦੂ ਮੰਦਰਾਂ 'ਚ ਸਾਰਿਆਂ 'ਚ, ਹੁਣ ਤੱਕ ਸਾਰੇ ਕੀਰਤਨ ਸਭ ਇਹ ਕਰ ਰਹੇ ਸੀ। ਰਾਗ ਦਾ ਐਡਾ ਪਰਿਵਾਰ ਸੀ, ਬਾਕੀ ਬਾਬੇ ਨਾਨਕ ਨੇ ਕਿਹਾ ਇੱਕ ਗਾਵੇ ਰਾਗ ਭਰੀਆਂ ਰਾਗੇ ਨਾ ਭੀਜੇ ਹੀ, ਲਾਹਾ ਨਾਮ ਸੰਸਾਰ ਅੰਮ੍ਰਿਤ ਪੀ ਜਾਈ, ਹਰ ਭਗਤੀ ਸਨੇ ਗੁਰਮੁਖੇ ਘੀ ਜਾਈ। ਅਸੀਂ ਬਾਣੀ ਦੇ ਰਹੇ ਹਾਂ ਗੁਰੂ ਨਾਨਕ ਦੀ, ਉਸ ਵੇਲੇ ਕੋਈ ਰਾਗੇ ਕੋਈ ਇੰਨੀ ਚੀਜ਼ ਨਹੀਂ ਸੀ ਹੁੰਦੀ ਸਾਰੀ, ਲੇਕਿਨ ਆਦਰ ਸੀ ਇਹਨਾਂ ਚੀਜ਼ਾਂ ਦਾ, ਲੋਕ ਬਾਣੀ ਗਾਉਂਦੇ ਵੀ ਸੀ ਸਭ ਕੁਛ ਰਾਗ, ਲੇਕਿਨ ਐਮਫੇਸਿਸ ਜਿਹੜੀ ਸਟ੍ਰੈਸ ਦਿੱਤੀ ਸਾਰੀ ਬਾਣੀ 'ਚ ਉਹ ਹੈ ਨਾਮ ਜਪਣ 'ਤੇ। ਇਸ ਕਰਕੇ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੇ ਰਾਮ ਰਾਜੇ, ਜਿਹਨਾਂ ਅੰਤਰ ਕਪਟ ਵਿਕਾਰ ਹੈ ਤੇ ਨਾ ਰੋਏ, ਕਿਆ ਕੀਜੇ? ਹਰ ਕਰਤਾ ਸਭ ਕੁਝ ਜਾਣਦਾ, ਸਿਰੇ ਰੋਗ ਹੱਥ ਦੀਜੇ। ਹੁਣ ਇਲਾਜ ਦੱਸਣ ਲੱਗੇ, ਜਿਹਨਾਂ ਨਾਨਕ ਗੁਰਮੁਖੇ ਇੱਕ ਚੈਨਲ ਹੈ, ਗੁਰਮੁਖ ਨਾਉਨ ਨਹੀਂ ਹੈ ਹਰ ਥਾਂ, ਬਹੁਤ ਘੱਟ ਨਾਉਨ ਹੈ, ਗੁਰਮੁਖੇ ਹੋਏਗਾ ਕੱਖੇ ਨੂੰ ਸਿਹਾਰੀ। ਐਸ ਰਾਸਤੇ 'ਤੇ ਪੈ ਕੇ ਜਿਹਨਾਂ ਨਾਨਕ ਗੁਰਮੁਖੇ ਹਿਰਦਾ ਸ਼ੁੱਧ ਹੈ, ਹਰ ਭਗਤੇ ਹਰ ਲੀਜੇ। ਭਗਤ ਦੇ ਸਪੈਲਿੰਗ ਦੋ ਆਉਣਗੇ ਸਾਰੀ ਬਾਣੀ 'ਚ, ਇੱਕ ਭਗਤ ਦੇ ਤੱਤੇ ਨੂੰ ਸਿਹਾਰੀ, ਉਹ ਭਗਤੇ ਭਗਤੀ ਕਰਨੀ, ਜਿੱਥੇ ਥਿਆਰੀ ਨਾ ਹੋਵੇ ਭਗਤ ਹੋਵੇ ਹੈ, ਉਹ ਹੈ ਭਗਤੀ ਕਰਨ ਵਾਲਾ ਭਗਤ। ਇੱਥੇ ਭਗਤੇ ਹੈ ਵੀ ਤੂੰ ਭਗਤੀ ਕਰਕੇ ਰੱਬ ਨੂੰ ਫੜ ਸਕਦਾ, ਸੋ ਜਿਹਨਾਂ ਨਾਨਕ ਗੁਰਮੁਖੇ ਹਿਰਦਾ ਸ਼ੁੱਧ ਹੈ ਹਰ ਭਗਤੇ ਹਾਰ ਲੀਜੇ ਰੱਬ ਨੂੰ ਫੜ ਸਕਦੇ। ਤੋ ਗਾਉਣਾ ਵਜਾਉਣਾ ਇਹ ਸਾਰਾ ਥਾਂ ਥਾਂ ਰਿਜੈਕਟਡ ਇਸ ਕਰਕੇ ਹੈ ਵੀ ਗਾਹ ਬਿਸ਼ਕ ਬਾਣੀ ਗਾਉਣ ਨੂੰ ਵੀ ਲਿਖੀ ਹੈ, ਲੇਕਿਨ ਨਾਮ ਜ਼ਰੂਰ ਜਪ, ਨਾਮ ਤੋਂ ਬਗੈਰ ਇਹ ਸਾਰੀ ਹਮੇ ਦੀ ਮੈਲ ਲੱਗੂ ਔਰ ਅੰਦਰੋਂ ਕਾਮ ਕ੍ਰੋਧ ਲੋਭ ਵੱਸ ਨਹੀਂ ਆਉਣੇ। ਕਿਉਂਕਿ ਇੱਥੇ ਅਗਲਾ ਆਏਗਾ ਵੀ ਜਦੋਂ ਮੇਰਾ ਮਨ ਵੀ ਖੜਾ ਹੋ ਗਿਆ ਔਰ ਮੇਰੇ ਪੰਜ ਵੀ ਵੱਸ ਆ ਗਏ ਔਰ ਮੇਰੇ ਅੰਦਰ ਧੁੰਨ ਵੀ ਉੱਠਣ ਲੱਗ ਪਈ, ਅੰਦਰੋਂ ਜਿਹੜਾ ਕਮਲ ਸੀ ਸਿੱਧਾ ਉਹ ਵੀ ਹੋ ਗਿਆ, ਉਹ ਫਾਇਦੇ ਦੱਸੇ ਆ ਜਪਣ ਦੇ ਜਿਹੜੇ ਅਸੀਂ ਪਹਿਲਾ ਸ਼ਬਦ ਜਿੱਦਾਂ ਸ਼ੁਰੂ ਭਰ ਚੁੱਕੇ ਹਾਂ। ਅਸੀਂ ਹੁਣ ਗਿਆਨ ਲੈਣਾ ਸ਼ੁਰੂ ਕਰਨਾ ਹੈ ਵੀ ਕਿੱਥੋਂ ਲਈਏ, ਆ ਥੋੜ੍ਹਾ ਥੋੜ੍ਹਾ ਅਸੀਂ ਪਿਛਲੀਆਂ ਚੀਜ਼ਾਂ ਤਾਂ ਯਾਦ ਕਰਾ ਰਹੇ ਹਾਂ ਵੀ ਜੇ ਪਤਾ ਨਹੀਂ ਕਿਹੜੀ ਸੰਗਤ ਹੈ ਕਿਹੜੇ ਵੇਲੇ ਕਿਹੜੀ ਕੋਈ ਚੀਜ਼ ਸੁਣ ਲਵੇ, ਲੇਕਿਨ ਇਹ ਵੀ ਸ਼ਬਦ ਐਸਾ ਹੈ ਜਿਹੜਾ ਚਾਨਣ ਮੁਨਾਰਾ ਹੈ ਵੀ ਜਿਹੜਾ ਸਾਡਾ ਕੀਰਤਨ ਹੈ ਉਹ ਕੋਈ ਹੋਰ ਚੀਜ਼ ਹੈ। ਬਾਕੀ ਅਸੀਂ ਨੂੰ ਬਾਣੀ ਨੂੰ ਗਾਉਣਾ ਵੀ ਹੈ, ਲੇਕਿਨ ਉਹਨੂੰ ਕਮਾਈ ਜ਼ਰੂਰ ਬਾਣੀ ਦੀ ਕਰਨੀ। ਭਗਤ ਭੰਡਾਰ ਗੁਰਬਾਣੀ ਲਾਲ ਗਾਵਤ ਸੁਨਤ ਕਮਾਵਤ ਨਿਆਲ, ਜਿਹੜਾ ਅਸੀਂ ਕਮਾਉਣਾ ਹੈ ਨਾ ਉਹ ਹੈ ਹੀ ਨਾਮ ਦਾ ਕਮਾਉਣਾ, ਸ਼ਬਦ ਦਾ ਜਪ ਕਰਨਾ। ਇਸ ਕਰਕੇ ਆਓ ਪਹਿਲਾਂ ਰਹਾਓ ਲੈ ਕੇ, ਔਰ ਜਿਹੜਾ ਪਹਿਲਾ ਭਗਤ ਦਾ ਸਵਾਲ ਅਸੀਂ ਪਿਛਲੀ ਬੈਠਕ 'ਚ ਦੱਸਿਆ ਸੀ, ਹਰ ਬਿਆਸੀ ਦਾ ਹੁੰਦਾ ਜੀ ਮੇਰਾ ਮਨ ਨਹੀਂ ਖੜਾ ਹੁੰਦਾ, ਮੈਨੂੰ ਸਭ ਸਵਾਦ ਨਹੀਂ ਆਉਂਦਾ, ਮਨ ਲੱਗਦਾ ਨਹੀਂ। ਉਹ ਭਾਈ ਨਹੀਂ ਲੱਗਣਾ ਇੰਨੇ, ਪਹਿਲੀ ਸਟੇਜ ਕੀ ਹੈ, ਪਹਿਲੀ ਸਟੇਜ ਹੈ ਵੀ ਤੂੰ ਹੁਣ ਅਸੀਂ ਪਹਿਲੀ ਸਟੇਜ 'ਤੇ ਆਉਂਦੇ ਵੀ ਨਾਮ ਨਹੀਂ, ਪਹਿਲੀ ਸਟੇਜ ਕੀ ਹੈ, ਬੰਦੇ ਨੂੰ ਸਵਾਦ ਨਹੀਂ ਆਉਂਦਾ ਜਪਣ। ਔਰ ਮਹਾਰਾਜ ਨਾ ਗੁਰੂ ਅਰਜਨ ਪਾਤਸ਼ਾਹ ਨੇ ਰੋਜ਼ ਤੁਹਾਨੂੰ ਸ਼ਬਦ ਅਧਾਰੇ 'ਚ ਸ਼ਬਦ ਦਿੱਤਾ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ ਬਿਲਪ ਕਰੇ ਚਾਤਰ ਕਿ, ਸਾਨੂੰ ਜਿੱਦਾਂ ਬਬੀਆ ਬੋਲ ਬੋਲ ਕੇ ਭਜਨ ਕਰਦਾ ਪਾਣੀ ਦਾ, ਇਸ ਤਰ੍ਹਾਂ ਸਾਨੂੰ ਰੱਬ ਦੇ ਨਾਮ ਦਾ ਭਜਨ ਬੋਲ ਬੋਲ ਕੇ ਕਰਨਾ ਪੈਣੇ, ਤਾਂ ਬਬੀਏ ਦੀ ਮਿਸਾਲ ਦਿੱਤੀ ਹੈ। ਬਿਲਪ ਕਰੇ ਚਾਤਰ ਕੀ ਨਿਆਈ ਪਰ ਤਰੇਖਾਨਾ ਉਤਰੇ, ਸ਼ਾਂਤ ਨਾ ਆਵੇ, ਪਹਿਲਾਂ ਨਹੀਂ ਇਹ ਸਭ ਤੋਂ ਅੱਗੇ ਜਾ ਕੇ ਸ਼ਾਂਤ ਆਉਣੀ ਹੈ। ਇਸ ਕਰਕੇ ਪਹਿਲਾਂ ਮਨ ਨਾ, ਸਗਾਂ ਅੱਗੇ ਨਾਲੋਂ ਵੀ ਜ਼ਿਆਦਾ ਭੱਜਣਾ ਸ਼ੁਰੂ ਕਰ ਦੇਣਾ, ਕਿਉਂਕਿ ਆਪੋਜਿਟ ਫੋਰਸਿਸ ਇਹ ਜਿਹੜੀਆਂ ਨੈਗੇਟਿਵ ਫੋਰਸਿਸ ਉਹਨਾਂ ਨੇ ਜ਼ੋਰ ਪਾਉਣਾ ਵੀ ਜਨਮਾਂ ਜਨਮਾਂ ਦੇ ਸਾਡੇ ਕਾਬੂ ਆਏ ਆ, ਅੱਜ ਇਹ ਨਾਮ ਕਿੱਦਾਂ ਜਪ ਜਾਏ। ਔਰ ਅੱਗੇ ਘੱਟ ਕਬੀਰ ਸਾਹਿਬ ਨੇ ਕਿਹਾ, ਕਬੀਰ ਬੁਰੀ ਪੜੀ ਬੁਲਾਏ, ਵੀ ਪਹਿਲਾਂ ਜਦੋਂ ਮੈਂ ਨਹੀਂ ਸੀ ਭਜਨ ਕਰਦਾ ਆਰਾਮ ਨਾਲ ਸੌਂਦਾ ਸੀ, ਹੁਣ ਅਗਲੀ ਨੀਂਦ ਵੀ ਗਈ, ਨਾ ਖੁਦਾ ਹੀ ਮਿਲਾ ਨਾ ਵਸਾਲੇ ਸਨਮ, ਨਾ ਇੱਧਰ ਕੇ ਰਹੇ ਨਾ ਉੱਧਰ ਕੇ, ਪਹਿਰੀ ਹਾਲਤ ਹੋਣੀ। ਔਰ ਬਾਬਾ ਨਾਨਕ ਆਪ ਹੀ ਕਹਿੰਦਾ, ਕਿਉਂ ਸਿਮਰੀ ਸਿਮਰਿਆ ਨਹੀਂ ਜਾਏ, ਕਿਉਂ ਕਰ ਸਾਚ ਮਿਲੋ ਮੇਰੀ ਮਾਏ, ਕਹਿੰਦਾ ਮੇਰਾ ਹੀਆ ਦਿਲ ਨੂੰ ਵੀ ਸੜਨ ਲੱਗ ਪਿਆ। ਔਰ ਕਿਉਂ, ਉਹ ਕਹਿੰਦਾ ਰਾਹ ਦੀ ਤੁੱਕ ਦਿੱਤੀ ਬਾਬੇ ਨਾਨਕ ਨਾ, ਹਿਕਮਤ ਇਹ ਹੁਕਮੇ ਨਾ ਪਾਇਆ ਜਾਏ, ਤੇਰੇ ਮਨ ਦੇ ਹੁਕਮ ਚੱਲਦੇ ਹੱਲੀ ਅੰਦਰ, ਉਹਦੇ ਆਖੇ ਤੂੰ ਲੱਗਦਾ ਹਾਂ, ਮਨਮੁੱਖ ਹੈ, ਹੁਕਮੇ ਨਾ ਪਾਇਆ ਜਾ, ਮਨ ਦੇ ਹੁਕਮ ਚੱਲਦੇ, ਹਿਕਮਤ ਹਾਲੀ ਤੇਰੀ ਚਿੱਤਰ ਆਈ ਹੈ। ਇਸ ਕਰਕੇ ਹਿਕਮਤ ਹੁਕਮ ਨਾ ਪਾਇਆ ਜਾਏ, ਅਗਲਾ ਸ਼ਬਦ ਨਾਲ ਹੀ ਦਿੰਦੇ ਮਹਾਰਾਜ, ਨਦਰ ਕਰੇ ਤਾਂ ਸਿਮਰਿਆ ਜਾਏ। ਸਿਮਰਨ ਬਹੁਤ ਉੱਚੀ ਅਵਸਥਾ, ਪਰ ਜਪਣ ਵੇਲੇ ਜਿਹੜਾ ਸਾਡਾ ਮਨ ਠਹਿਰਦਾ ਨਹੀਂ ਹੈ, ਉਹ ਜਪ ਜਪ ਕੇ ਹੀ ਠਹਿਰਨਾ ਹੈ। ਪਰਮੇਸ਼ਰ ਦੇ ਨਾਮ ਬਾਣੀ ਗਾਉਣ 'ਚ ਕਲਾ ਨਹੀਂ ਹੈ, ਪਾਰਸ ਮਨ ਨੂੰ ਖੜਾ ਕਰਦਾ ਹੈ, ਪਰਮੇਸ਼ਰ ਦੇ ਨਾਮ 'ਚ ਪਾਰਸ ਕਲਾ ਹੈ, ਜਿਹੜਾ ਕਿ ਨਾਮ ਨੂੰ ਤਾਪਤ ਨੂੰ ਧਾਵਤ ਮਨੁਆ ਆਵੇ ਠਾਏ, ਮਨ ਠਹਿਰ ਜਾਏਗਾ, ਪਰ ਠਹਿਰੇਗਾ ਜਪਣ ਨਾਲ। ਸਾਰੀ ਬਾਣੀ 'ਚ ਇਹੋ ਹੀ ਇੱਕ ਤਰੀਕਾ ਦਿੱਤਾ, ਇੱਕ ਤਾਂ ਗੁਰੂ ਅਰਜਨ ਪਾਤਸ਼ਾਹ ਨਾਲ ਸਾਫ਼ ਇੱਕ ਛੋਟਾ ਜਿਹਾ ਰਹਾਉ ਦਿੱਤਾ, ਹਰ ਜਪ ਜਪੇ ਮਨ ਧੀਰੇ, ਇੰਨਾ ਹੀ ਰਹਾਉ। ਜਿਹੜਾ ਆਉਂਦਾ ਨਾ ਜਤ ਪਹਾਰਾ ਧੀਰੇ ਸਰਿਆਰ, ਐਰਨ ਮਾਸਾ ਨੂੰ ਧੀਰੇ ਕਿੱਦਾਂ ਹੈ, ਪਰ ਕਹਿੰਦਾ ਹਰ ਜਪ ਜਪੇ ਮਨ ਧੀਰੇ ਰਹਾਉ, ਜਪ ਜਪ ਕੇ ਹੀ। ਉਹ ਗੁਰੂ ਸਾਹਿਬ ਇੱਥੇ ਕਹਿ ਰਹੇ ਨੇ, ਜਾਸ
ਜਪਤ ਭਾਉ
ਡਰਨੀ ਹੈ, ਭਾਉ ਨਹੀਂ ਕਹਿਣਾ ਇਹਨੂੰ, ਭਾਉ ਕਹਿਣੇ ਆ, ਭਾਉ ਹੈ ਮਨ ਨੂੰ ਚੜੇ ਭਾਉ, ਮਾਇਆ 'ਚ ਇਹ ਭਾਉ ਰਿਹਾ ਹੈ ਮਨ, ਉਹ ਭਾਉ ਇਹਦੇ ਮੁੱਕ ਜਾਣੇ ਹੈ। ਜਾਸ ਭਾਉ ਅਪਦਾ ਕੀ, ਇਹਦਾ ਸੈਲਫ ਖਤਮ ਹੋ ਜਾਣਾ, ਮਨ ਮਰ ਜਾਣਾ ਕਦੀ ਨਾ ਕਦੀ ਜਪ ਜਪ ਕੇ, ਔਰ ਕੀ ਹੋ ਜਾਣਾ ਹੈ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਇਹ ਮਨ ਚੋਂ ਹੀ ਜੋਤ ਉੱਠਣੀ ਹੈ, ਜਦੋਂ ਇਹਦੀ ਮੈਲ ਡੱਥ ਕੇ ਆਲੇ ਦੁਆਲੇ ਅੰਦਰੋਂ ਹੀ ਸਭ ਕੁਛ ਹੋਣਾ, ਬਾਹਰੋਂ ਕੱਖ ਨਹੀਂ ਆਉਣਾ, ਸਾਰੀ ਬਾਣੀ ਕਹਿੰਦੀ ਹੈ। ਔਰ ਜਿਹੜਾ ਮਨ ਹੈ ਇਹ ਐਡੀ ਵੱਡੀ ਚੀਜ਼ ਹੈ, ਇਹ ਅੰਦਰੋਂ ਜੋਤ ਸਰੂਪ ਹੋ ਜਾਣਾ ਹੈ, ਔਰ ਇਹਦੇ ਇਹ ਜਿਹੜਾ ਮਨ ਹੈ ਇਹੋ ਹੀ ਰਤਨ ਬਣ ਜਾਣਾ, ਹੀਰਾ ਇਸ ਬਾਣੇ 'ਚ ਅੱਗੇ ਆਏਗਾ ਵੀ ਰਤਨ ਬਣ ਗਿਆ ਮੇਰਾ ਮਨ, ਰਤਨ ਕੀ ਆ ਵੱਡਾ ਹੀਰਾ ਪੱਥਰ ਜਿਹੜਾ ਹੁੰਦਾ ਉਹ ਮਾਨਣਾ ਹੀ ਚਮਕਾਂ ਮਾਰਨਾ ਆਪਣੀਆਂ ਅੰਦਰ ਅਭਿਆਸੀ ਨਾ ਨਿਹਾਲ ਹੋ ਜਾਣਾ ਵੀ ਮੇਰੇ ਅੰਦਰ ਆ ਚੇਂਜਸ ਆ ਰਹੀਆਂ ਪਰ ਜਪ ਜਪ ਕੇ ਆਉਣਾ ਜਾਸ
ਜਪਤ ਭਉ ਅਪਦਾਇ ਇਹ ਤਾਵਤ ਮਨੁਆ
ਆ ਜਵਾਬ ਹੈ ਵੀ ਜਿਹੜੀ ਕਹਿੰਦੇ ਮਨ ਨਹੀਂ ਠਹਿਰਦਾ ਨਹੀਂ ਠਹਿਰੇਗਾ ਜਪਣਾ ਹੀ ਠਹਿਰਨਾ ਹੈ ਔਰ ਧੌਂਦਾ ਹੀ ਬਾਹਰ ਔਰ ਫਿਰ ਕੀ ਹੋਇਆ ਜਾਸ
ਜਪ ਫਿਰ ਦੁੱਖ ਨਾ ਲਾਗੇ ਜਾਸ ਜਪ ਇਹ ਹਉਮੈ ਪਾਗੇ
ਇਹਦੇ ਨਾਲ ਜਪਣ ਨਾਲ ਹੋਰ ਕੀ ਹੋਣਾ ਹੈ ਹਉਮੈ ਭੱਜ ਜਾਣੀ ਹੈ ਜਿਹੜਾ ਸਭ ਤੋਂ ਵੱਡਾ ਰੋਗ ਹੈ ਹਉਮੈ ਈਗੋ ਐਸੀ ਭੈੜੀ ਚੀਜ਼ ਆ ਇਹਦੇ ਨਾਲ ਹੀ ਰੱਬ ਨਾਲੋਂ ਵਿਛੜੀ ਆਤਮਾ ਪਰਮਾਤਮਾ ਕੋਲੋਂ ਪਰਮਾਤਮਾ ਨੇ ਜਦੋਂ ਵਿਛੜਦਾ ਬੰਦਾ ਇਹਦੇ 'ਚ ਈਗੋ ਆ ਜਾ ਈਗੋ ਈਗੋ ਕਰਕੇ ਹੀ ਵਿਛੜਿਆ ਜਦੋਂ ਈਗੋ ਖਤਮ ਹੋ ਗਈ ਇਹ ਕੰਧ ਪਾਲ ਦੀ ਟੱਠ ਗਈ ਕੂੜ ਦੀ ਬੰਦਾ ਰੱਬ ਨਾਲ ਮਿਲ ਜਾਂਦਾ ਅੰਦਰ ਇਸ ਕਰਕੇ ਜਿਹੜੀ ਹਉਮੈ ਭੱਜਣੀ ਹੈ ਗੁਰੂ ਅੰਗਦ ਸਾਹਿਬ ਬੜਾ ਸਲੋਕ ਦਿੱਤਾ ਵੀ ਹਉਮੈ ਕਿੱਦਾਂ ਜਾਏ ਕਹਿੰਦੇ ਕਿਰਪਾ ਕਰੇ ਜਿਸ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਨਾਨਕ ਹੈ ਸੁਣੋ ਜਨੋ ਇਤ ਸੰਜਮੇ ਦੁੱਖ ਜਾਏ ਹਉਮੈ ਇਹ ਜਾਤ ਹੈ ਹਉਮੈ ਇਹੋ ਹਉਮੈ ਕੀ ਹੈ ਹਉਮੈ ਇਹੋ ਹੁਕਮ ਹੈ ਪਿਆ ਕਿਰਤ ਫਰਾਏ ਹਉਮੈ ਦੀਰਘ ਰੋਗ ਹੈ ਦਾਰੂ ਵੀ ਇਸ ਮਾਏ ਇਹਦੇ ਚ ਦਾਰੂ ਵੀ ਹੈ ਪਰ ਵੱਡਾ ਕੈਂਸਰ ਦਾ ਰੋਗ ਹੈ ਹਉਮੈ ਬੰਦੇ ਨੂੰ ਲੱਗਾ ਈਗੋ ਹਉਮੈ ਦੀਰਘ ਰੋਗ ਹੈ ਦਾਰੂ ਵੀ ਇਸ ਮਾਏ ਪਰ ਕਿਰਪਾ ਕਰੇ ਜਦੋਂ ਸਾਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਜਪ ਜਪ ਕੇ ਜਿਹੜੀ ਕਮਾਈ ਕਰਨੀ ਹੈ ਉਹਦੇ ਨਾਲ ਇਹ ਹਉਮੈ ਭੱਜ ਜਾਂਦੀ ਹੈ ਔਰ ਫਿਰ ਦੁੱਖ ਦੇ ਦੇਖੋ ਖੱਖੇ ਨੂੰ ਔਂਕੜ ਹੈ ਇਹ ਬੜੀ ਡੂੰਘੀਆਂ ਚੀਜ਼ਾਂ ਦੁੱਖ ਬਾਹਰਲਾ ਇਹ ਨਹੀਂ ਹੈ ਵੀ ਗੁਰੂਆਂ ਨੂੰ ਦੁੱਖ ਨਹੀਂ ਸੀ ਕੋਈ ਲੱਗਾ ਸਾਨੂੰ ਫਿਰ ਨਾਮ ਜਪ ਕੇ ਕੋਈ ਦੁੱਖ ਨਹੀਂ ਹੋਣਾ ਨਹੀਂ ਦੁੱਖ ਤਾਂ ਬੜੇ ਲੱਗਣੇ ਆ ਪਰ ਇਹ ਦੁੱਖ ਦੇ ਖੱਖੇ ਨੂੰ ਔਂਕੜ ਹੈ ਅੰਦਰਲਾ ਦੁੱਖ ਕਿਹੜਾ ਜਨਮ ਮਰਨ ਦੇ ਦੁੱਖ ਵੱਲ ਇਸ਼ਾਰਾ ਹੈ ਜਿਸ ਵੇਲੇ ਬੰਦੇ ਦਾ ਜਨਮ ਮਰਨ ਈਗੋ ਖਤਮ ਹੋ ਜਾਂਦੀ ਉਹਦਾ ਜਨਮ ਮਰਨ ਖਤਮ ਹੋ ਜਾਂਦਾ ਉਹ ਦੁੱਖ ਨਹੀਂ ਲੱਗਦਾ ਆਓ ਇਹ ਚਾਰ ਲਾਈਨਾਂ ਪੜ੍ਹ ਕੇ ਫਿਰ ਰਹਾ ਉਧਰ ਆਈਏ
ਹਾਸ ਜਪਤ ਅਪਦਾਇ ਇਹ ਤਾਵਤ ਮਨੁਆ ਆਵੈ ਠਾਇ ਇਹ ਜਾਸ ਜਪਤ ਦੁੱਖ ਨਾ ਲਾਗੈ ਜਾਸ ਜਪਤ ਇਹੋ ਹਉਮੈ ਪਾਗੈ ਸਾ ਕੀਰਤਨ ਕਰ ਮਨ ਮੇਰੇ ਈਹਾਉ ਹਾਂ ਜੋ ਕਾਮ ਤੇਰੇ
ਰਹਾ ਹੁਣ ਦੇਖ ਲਓ ਆਹ ਚੀਜ਼ਾਂ ਕਿਸ 'ਤੇ ਪਹਿਲੀਆਂ ਲਾਈਨਾਂ ਦੀਆਂ ਵਰਤੀਆਂ ਇੰਨਾ ਕੀਰਤਨ ਹੋ ਰਿਹਾ ਇੰਨਾ ਸਿੱਖੀ ਦੇ ਵਿੱਚ ਇੰਨਾ ਹਰ ਥਾਂ ਸਾਰਾ ਪਰ ਕਿਸੇ ਦਾ ਜੀਵਨ ਕਿਉਂ ਨਹੀਂ ਬਦਲ ਰਿਹਾ ਇਸੇ ਕਰਕੇ ਵੀ ਉਹ ਨਾਲ ਭਗਤੀ ਨਹੀਂ ਕਰਦੇ ਜਪਣਾ ਔਰ ਕੀ ਹੈ ਇਹ ਸਾਰਾ ਹੀ ਬਾਬੇ ਨਾਨਕ ਨੇ ਆਪਣੀ ਵਾਰ 'ਚ ਸਾਫ਼ ਲਿਖਤਾ ਰੋਟੀਆਂ ਕਾਰਨ ਪੂਰੇ ਤਾਲ ਉੱਧਰ ਮੁਸਲਮਾਨਾਂ ਸੀ ਭੁੱਖਾ ਮੁੱਲਾਂ ਘਰੇ ਮਸੀਤ ਚਿਕਰ ਬਾਬੇ ਨਾਨਕ ਦੀ ਵਾਰਨਿੰਗ ਨਹੀਂ ਸਮਝੇਗੀ ਸਿੱਖੀ ਔਰ ਇਹ ਭੁੱਖਾ ਮੁੱਲਾਂ ਘਰੇ ਮਸੀਤ ਔਰ ਰੋਟੀਆਂ ਕਾਰਨ ਪੂਰੇ ਤਾਲ ਕੋਈ ਫਰੀ ਕੀਰਤਨ ਕਰਦਾ ਹੈ ਜਿਹੜੀਆਂ ਫੀਸਾਂ ਵੱਧ ਗਈਆਂ ਸਿੱਖੀ ਦੀਆਂ ਸੰਗਤਾਂ ਵਿਚਾਰੀਆਂ ਨੂੰ ਕੀ ਮਿਲੇ ਕੀ ਹੋ ਰਿਹਾ ਸਾਰਾ ਕੁਛ ਜਿੰਨਾ ਕੁਛ ਹੋ ਰਿਹਾ ਇਹ ਰੈਵੋਲਿਊਸ਼ਨ ਦੀਆਂ ਨਿਸ਼ਾਨੀਆਂ ਹੈ ਕਿਸੇ ਕੌਮ 'ਚ ਵੀ ਜਦੋਂ ਵੈਕਿਊਮ ਕ੍ਰੀਏਟ ਹੋ ਜਾਂਦਾ ਫਿਰ ਤੂਫਾਨ ਆਉਂਦਾ ਹੈ ਦੁਨੀਆਂ ਦੇ ਰੈਵੋਲਿਊਸ਼ਨ ਸਮਝ ਇਹ ਸਾਰਾ ਰੈਵੋਲਿਊਸ਼ਨਰੀ ਗਿਆਨ ਹੈ ਬਾਬਿਆਂ ਨਾਲ ਲਿਆਂਦਾ ਕਿਉਂਕਿ ਹਿੰਦੂ ਕੌਮ 'ਚ ਬਾਕੀਆਂ ਕੌਮਾਂ 'ਚ ਸਭ ਕੁਛ ਹੋ ਰਿਹਾ ਸੀ ਐਸਾ ਰੈਵੋਲਿਊਸ਼ਨਰੀ ਗਿਆਨ ਦਿੱਤਾ ਆਣ ਕੇ ਉਹ ਕਿਹੜੇ ਕੀਰਤਨ ਮੀਰਾਂ ਬਾਈ ਸਾਰੀ ਉਮਰ ਕੀਰਤਨ ਹੀ ਕਰਦੀ ਰਹੀ ਔਰ ਸ਼ਖਸ਼ੀ ਬੰਦੇ ਨੂੰ ਮੰਨਦੀ ਰਹੀ ਕ੍ਰਿਸ਼ਨ ਮਹਾਰਾਜ ਨੂੰ ਚਾਚੇ ਸੀ ਸਾਰੇ ਭਜਨ ਲੇਕਰ ਮਹਾਰਾਜ ਨੇ ਬਾਣੀ ਉਸ ਵੇਲੇ ਪਾ ਸਕਦੇ ਸੀ ਗੁਰੂ ਅਰਜਨ ਪਾਤਸ਼ਾਹ ਲੇਕਿਨ ਉਹਨਾਂ ਨੇ ਉਹਦੇ ਭਜਨ ਨਹੀਂ ਪਾਏ ਕਿਉਂਕਿ ਇੱਕ ਰੱਬ ਦੀ ਪੂਜਾ ਨਹੀਂ ਸੀ ਕਰਦੀ ਇਨਸਾਨ ਦੀ ਪੂਜਾ ਕਰਦੀ ਔਰ ਉਸ ਤੋਂ ਬਾਅਦ ਜਿਹੜਾ ਗਾਉਣਾ ਵਜਾਉਣਾ ਸਾਰੀ ਉਹ ਸਾਡਾ ਭਜਨ ਹੋਰ ਭਜਨ ਸਾਡਾ ਕੀ ਹੈ ਆ ਦੋ ਤੁਕਾਂ ਦਾਂਗੇ ਜ਼ੁਬਾਨੀ ਯਾਦ ਕਰੋ ਇਹੋ ਜਿਹੀਆਂ ਭਜਨ ਕੀ ਹੈ ਭਾਜ ਮਨ ਮੇਰੇ ਏਕੋ ਨਾਮ ਜੀਆ ਤੇਰੇ ਕਹਿ ਆਵੇ ਕਾਮ। ਜਿਹੜਾ ਜਿੰਨਾ ਤੂੰ ਨਾਮ ਜਪੇਗਾ ਭਜਨ ਕਰੇਗਾ ਜਪ ਜਪ ਕੇ ਉਹ ਤੇਰੇ ਜੀ ਦੇ ਗਾਂ ਕੰਮ ਆਉਣਾ, ਹੋਰ ਕੋਈ ਚੀਜ਼ ਅੱਗੇ ਜਾ ਸਕਦੀ ਨੀ।
ਭਾਜ ਮਨ ਮੇਰੇ ਏਕੋ ਨਾਮ ਜੀਆ ਤੇਰੇ ਕਹਿ ਆਵੇ ਕਾਮ।
ਇੱਥੇ ਮਹਾਰਾਜ ਕੀਰਤਨ ਲਿਖ ਕੇ ਨੰਨੇ ਨੂੰ ਔਂਕੜ ਕਰ ਗਏ ਵੀ ਆਹ ਭਜਨ ਕਰੀ
ਐਸਾ ਕੀਰਤਨ ਕਰ ਮਨ ਮੇਰੇ ਇਹਾਂ ਆਜੋ ਕਾਮੇ ਤੇਰੇ
ਰਹਾਉ ਜਾਸ
ਜਪਤ ਪਾਉ ਆਪਦਾ ਜਾਏ ਤਾਵਤ ਮਨੁਆ ਆਵੇ ਠਾਏ ਜਾਸ ਜਪਤ ਫਿਰ ਦੁਖ ਨ ਲਾਗੈ ਜਾਸ ਜਪਤ
ਇਹ ਹਾਂ
ਮੈਂ ਪਾਗੈ।
ਅਗਲਾ ਬੰਦ ਬੰਦ ਜਿਹੜਾ ਅਗਲਾ ਹੈ ਹਮੇਸ਼ਾ ਹੀ ਸ਼ਬਦ ਕਿਸੇ ਨੇ ਜੇ ਕਿਤਾਬਾਂ ਕੋਈ ਕਿਸੇ ਲਈ ਲਿਖਿਆ ਮੁਬਾਰਕ ਹੈ, ਬਾਣੀ ਦੀ ਖੋਜ ਹੈ ਸਾਰੇ, ਲੇਕਿਨ ਗੁਰੂ ਰਾਮਦਾਸ ਸਾਹਿਬ ਦੀ ਇੱਕ ਤੋਂ ਕਾਂਢੜੇ ਦੀ ਵਾਰ 'ਚ ਐਸਾ ਮੀਲ ਪੱਥਰ ਉਹਨਾਂ ਨੇ ਗੱਢਿਆ ਕਿ ਜਿਹੜਾ ਸੰਗਤ 'ਚ ਬੈਠ ਕੇ ਵਿਚਾਰ ਕਰਨੀ ਇਹਦੇ 'ਚ ਬਹੁਤ ਬਰਕਤ ਪੈਂਦੀ ਹੈ। ਉਹਨਾਂ ਲਿਖਿਆ ਵਿੱਚ ਸੰਗ ਸਾਧ ਸੰਗਤ ਨਹੀਂ, ਸੰਤ ਸੰਗਤ ਨਹੀਂ, ਉਹ ਸਭ ਚੀਜ਼ ਅੰਦਰ ਹੈ, ਬਾਹਰ ਨਿਰੀ ਸੰਗਤ ਹੈ। ਵਿੱਚ ਸੰਗਤੇ ਹਰ ਪ੍ਰਭ ਵਰਤਦਾ ਬੁੱਝੋ ਸ਼ਬਦ ਵਿਚਾਰ, ਬਰਕਤ ਪੈਂਦੀ ਹੈ ਸੰਗਤ 'ਚ ਬੈਠ ਕੇ ਰਲ ਮਿਲ ਕੇ। ਵਿੱਚ ਸੰਗਤੇ ਹਰ ਪ੍ਰਭ ਵਰਤਦਾ, ਰੱਬ ਆਪ ਵਰਤਦਾ ਹੈ। ਗੁਰੂਆਂ ਦਾ ਗਿਆਨ ਉਹਨਾਂ ਨੂੰ ਆਉਂਦਾ ਹੀ ਸੰਗਤ ਸੀ, ਉੱਤੋਂ ਆਉਂਦੀ ਸੀ ਬਾਣੀ, ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੂੰਹੋਂ ਕਢਾਏ। ਇਸ ਕਰਕੇ ਸਾਰਾ ਗਿਆਨ ਗੁਰੂਆਂ ਨੂੰ ਅਕਾਲ ਪੁਰਖ ਵੱਲੋਂ ਆਇਆ ਹੈ ਔਰ ਸੰਗਤ 'ਚ ਔਰ ਸੰਗਤ ਕਾ ਗੁਣ ਬਹੁਤ ਅਧਿਕਾਈ। ਸੰਗਤ ਦਾ ਇੰਨਾ ਫਲ ਦੱਸਿਆ ਵੀ ਜਿਹੜਾ ਇਕੱਲਾ ਬੈਠ ਕੇ ਜਾਂ ਸਾਰਾ ਬਿਨ ਸੰਗਤ ਹੀ ਸਭ ਐਸੇ ਰਹੇ ਜੈਸੇ ਪਾਸ ਢੋਰ। ਸੰਗਤਾਂ ਕਰਕੇ ਹੀ ਅਸੀਂ ਬਹਿਣ ਲਈ ਥਾਂ ਬਣਾਈ ਦੇ ਗੁਰਦੁਆਰੇ ਸਾਰੇ ਬਣ, ਸੰਗਤ ਸਿੱਖ ਨਾ ਮਿਲੇ ਗੁਰੂਆਂ ਗੁਰੂ ਪਦਵੀਆਂ ਸੰਗਤ ਤੋਂ ਬਗੈਰ ਨਹੀਂ ਰਹਿ ਸਕਦੀ। ਇਸ ਕਰਕੇ ਸੰਗਤ ਕੀ ਹੈ ਵੀ ਸੰਗਤ ਕਾ ਗੁਣ ਬਹੁਤ ਅਧਿਕਾਈ ਪੜਕ ਸੂਆ ਗਨਕ ਉਧਾਰੇ। ਸੰਗਤ ਦਾ ਅਸਰ ਸੰਗਤ ਦੇ ਵਿੱਚ ਜਿਹੜਾ ਬੈਠ ਕੇ ਵਿਚਾਰ ਕਰਾਂਗੇ ਉਹ ਉਹ 'ਚ ਬਰਕਤ ਪਾਉਂਦਾ ਮਾਰ। ਵਿੱਚ ਸੰਗਤ ਹਰ ਪ੍ਰਭ ਵਰਤਦਾ ਬੁੱਝੋ ਸ਼ਬਦ ਵਿਚਾਰ। ਹੁਣ ਅਗਲਾ ਅਸੀਂ ਬੰਦ ਲੈਣ ਲੱਗੇ ਹਾਂ ਔਰ ਦੇਖੋ ਜਾਸ ਦੇ ਸੱਸੇ ਨੂੰ ਔਂਕੜ ਹਾਰਤਾ ਔਰ ਚੱਲ ਰਿਹਾ ਜਾਸ ਜਪਤ ਜਾਸ ਜਪਤ। ਹੁਣ ਇਹ ਕੀਰਤਨ ਲਈ ਸ਼ਬਦ ਲਿਖੇ ਆ ਐਸਾ, ਇਸ ਕਰਕੇ ਅਗਲਾ ਬੰਦ ਆਇਆ ਜਾਸ
ਜਪਤ ਵਸੇ ਆਵੇ ਪੰਜਾ ਜਾਸ ਜਪਤ ਹਿਰਦੈ ਅੰਮ੍ਰਿਤ ਸੰਚਾ ਜਾਸ ਜਪਤ ਇਹ ਤ੍ਰਿਸ਼ਨਾ ਬੂਝੈ ਜਾਸ ਜਪਤ ਹਰ ਦਰ ਗਸੀ ਜੈ।
ਅਗਲੀ ਸਟੇਜ ਚੜੀ ਮਨ ਵਸ ਆ ਗਿਆ, ਅੰਦਰ ਹਉਮੈ ਹਟ ਗਈ। ਉੱਥੋਂ ਬਾਅਦ ਹੁਣ ਪੰਜ ਵਸ ਆਉਣ ਲੱਗੇ ਜਿਹੜੀਆਂ ਨੈਗੇਟਿਵ ਫੋਰਸਿਸ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿਹੜੀਆਂ ਦਿਸਣਗੀਆਂ ਨਹੀਂ ਉਹ ਵੀ ਸਪਿਰਚੁਅਲ ਚੀਜ਼ਾਂ ਨੇ, ਉਹ ਐਸੀਆਂ ਫੋਰਸਿਸ ਅੰਦਰ ਹੈ ਵੀ ਜਿੰਨਾ ਤੋਂ ਨਾਮ ਜਪਦਾ ਉਹ ਲੁੱਟ ਕੇ ਲੈ ਜਾਂਦੇ। ਕਿਉਂਕਿ ਨਾਲ ਨਾਲ ਤੂੰ ਨਾਮ ਜਪਦਾ ਨਾਲ ਹੀ ਉਹਨੇ ਔਗਣ ਕਰ ਲੈਂਦਾ, ਨਾਲ ਹੀ ਦਿਹਾੜੀ 'ਚ ਕਦੀ ਨਹੀਂ ਦੇਖਦਾ ਵੀ ਮੈਂ ਮੇਰੇ ਅੰਦਰ ਉਹ ਸਾਰੀਆਂ ਚੀਜ਼ਾਂ ਨਿਰਾ ਨਾਮ ਰਾਹੀਂ ਨਹੀਂ ਆਉਣਾ। ਉਹ ਤੂੰ ਔਗਣੀ ਔਗਣ ਕੀ ਹੁੰਦੇ ਆ, ਔਗਣ ਹੁੰਦੇ ਆ ਭੈੜੀਆਂ ਬੈਡ ਹੈਬਿਟਸ। ਗੁਣ ਕੀ ਹੈ, ਗੁਣ ਹੈ ਗੁੱਡ ਹੈਬਿਟਸ। ਸਾਰੀ ਬਾਣੀ ਕਹਿੰਦੀ ਹੈ ਬੇਨ ਗੁਣ ਕੀਤੇ ਭਗਤੇ ਨਾ ਹੋਏ, ਪਹਿਲਾਂ ਗੁਣ ਵੀ ਗ੍ਰਹਿਣ ਕਰ। ਜੋ ਬਾਣੀ 'ਚ ਪਰਹੇਜ਼ ਦੱਸਿਆ ਜਾਂ ਇੰਨੀਆਂ ਚੀਜ਼ਾਂ ਮਨ੍ਹਾ ਕੀਤੀਆਂ ਵੀ ਆਹ ਚੀਜ਼ ਨਹੀਂ ਕਰ ਰਹੀ ਆਹ ਚੀਜ਼ ਨਹੀਂ, ਉਹਦੀ ਤੂੰ ਪਰਵਾਹ ਨਹੀਂ ਕਰਦਾ ਔਰ ਬਾਣੀ ਪੜ੍ਹੀ ਜਾਂਦਾ ਜਾਂ ਨਾਮ ਜਪੀ ਜਾਂਦਾ ਤੇਰਾ ਸਾਰਾ ਅੰਦਰ ਉਹ ਲੁੱਟ ਕੇ ਲੈ ਜਾਂਦੇ। ਇਸ ਕਰਕੇ ਪੰਜ ਫੋਰਸਿਸ ਅੰਦਰ ਐਸੀਆਂ ਹੈ ਜਿਹੜੀਆਂ ਕੀਰਤਨ ਕਰਨਾ ਨਹੀਂ ਹਟਣੀਆਂ, ਕਿਸੇ ਚੀਜ਼ ਨਾਲ ਨਹੀਂ ਹਟਣੀਆਂ, ਔਰ ਉਹਨਾਂ ਤੋਂ ਤੈਨੂੰ ਮਾਂ ਬਾਪ ਨੇ ਨਹੀਂ ਬਚਾ ਸਕਣਾ, ਭੈਣ ਭਰਾ ਨੇ ਨਹੀਂ ਕਿਸੇ ਬਚਾਉਂਦਾ, ਗੁਰੂ ਅਰਜਨ ਤੈਨੂੰ ਕਿਸੇ ਨਾਲ ਨਹੀਂ ਇਹਨਾਂ ਚੀਜ਼ਾਂ ਨੂੰ ਪੜਨਾ, ਪਰਮੇਸ਼ਰ ਦਾ ਨਾਮ ਤੈਨੂੰ ਬਚਾਏਗਾ ਜੋ ਜੋ ਜਪੇਗਾ। ਔਰ ਕੀ ਹੋਇਆ ਵੀ ਜੋ ਜੋ ਮੈਂ ਹੋਰ ਜਪਿਆ, ਪਹਿਲਾਂ ਤੇ ਮਨ ਵਸ ਆਇਆ, ਫਿਰ ਹਉਮੈ ਭੱਜੀ, ਫਿਰ ਇਹ ਜਿਹੜੇ ਪੰਜ ਸੀ ਨਾ ਇਹ ਮੇਰੇ ਵਸ ਹੋ ਗਏ। ਸਾਡੀ ਫਿਲਾਸਫੀ ਹਮੇਸ਼ਾ ਹੀ ਇਹ ਹੈ ਵੀ ਇਹਨਾਂ ਪੰਜਾਂ ਨੂੰ ਮਾਰਨਾ ਨਹੀਂ ਹੈ, ਜਿੱਦਾਂ ਪਿਛਲੀ ਰਿਸ਼ੀ ਮੁਨੀਆਂ ਦੀ ਫਿਲਾਸਫੀ ਵੀ ਜੰਗਲਾਂ 'ਚ ਚੱਲ ਜਾਓ ਤਪ ਕਰੋ, ਇਹ ਉੱਠਣ ਹੀ ਨਾ ਅੰਦਰੋਂ। ਗੁਰੂ ਬਾਬੇ ਨਾਨਕ ਦਾ ਜਿਹੜਾ ਸਾਡਾ ਰਾਸਤਾ ਤੋਰਿਆ ਉਹ ਸਹਿਜ ਮਾਰਗ ਹੈ, ਸਾਡਾ ਮਾਰਗ ਹੈ ਨਾਨਕ ਸਤਿਗੁਰ ਭੇਟੇ ਐਂ ਪੂਰੀ ਹੋਵੇ ਜੁਗਤ, ਅਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚ ਹੋਵੇ ਮੁਕਤ। ਅਸੀਂ ਸਾਰੇ ਕੰਮ ਕਰਦੇ ਹੋਏ ਇਹ ਸਾਰਾ, ਲੇਕਿਨ ਇਹ ਜਿਹੜੀ ਆ ਸਾਡਾ ਸਹਿਜ ਮਾਰਗ ਹੈ ਉਹ ਤਾਂ ਆਲਾ ਨਹੀਂ, ਇਹਨਾਂ ਨੂੰ ਮਾਰਨਾ ਨਹੀਂ, ਇਹਨਾਂ ਕੋਲ ਕੰਮ ਲੈਣਾ ਆਪਣੇ ਅੰਦਰ ਰੱਖਣੇ, ਵਸ ਆਵੇ ਪੰਚਾ, ਇਹਦੇ ਜਿਹੜੇ ਅੰਦਰ ਵਸ ਆਉਣੇ ਹੈ ਉਹਦੇ ਲਈ ਅਗਲਾ ਛੰਦ ਆ ਰਿਹਾ ਹੈ।
ਜਾਸ ਜਪਤ ਵਸੇ ਆਮੈ ਪੰਚਾ।
ਔਰ ਕਿਉਂ ਕਿਉਂ ਅਗਲੀ ਲਾਈਨ ਕਿਉਂ ਲਿਖੀ ਰਿਹਦੇ ਅੰਮ੍ਰਿਤ ਸੰਚਾ, ਅਗਲੀ ਲਾਈਨ ਤਾਂ ਹੀ ਹੈ ਵੀ ਜਿੰਨਾ ਤੂੰ ਫਲ ਹੈ ਪ੍ਰਭ ਘਾਲਿਆ ਕਿਸੇ ਕਹਿ ਕੇ ਤਿਲ ਨਾ ਗੁਆਏ, ਜਿੰਨਾ ਵੀ ਤੁਸੀਂ ਜਪਦੇ ਹੋ ਤਾਂ ਬੜਾ ਫਾਇਦਾ, ਲੇਕਿਨ ਉਹ ਸਾਰਾ ਅੰਮ੍ਰਿਤ ਅੰਦਰ ਉਹ ਪੰਜ ਜਿਹੜੀ ਉਹ ਬੈਡ ਗਾਈਜ਼ ਹੈ ਨਾ ਅੰਦਰ ਪੰਜ, ਉਹ ਲੁੱਟੀ ਜਾਂਦੇ, ਉਹ ਤਕੜੇ ਹੋਈ ਜਾਂਦੇ ਅੰਦਰ, ਉਹ ਸਾਰਾ ਅੰਮ੍ਰਿਤ ਤੇਰੇ ਬਣਦਾ ਉਹ ਲੁੱਟੀ ਜਾਂਦੇ, ਇਸ ਕਰਕੇ ਉਹ ਇਕੱਠਾ ਨਹੀਂ ਹੁੰਦਾ। ਪਰ ਜਦੋਂ ਇਹ ਵਸ ਆ ਜਾਣ ਫਿਰ ਅੰਦਰੋਂ ਉਹ ਪੀਣੋਂ ਹਟ ਜਾਂਦੇ ਹੈ, ਉਹਨਾਂ ਉਹ ਨਹੀਂ ਪੀ ਸਕਦੇ ਕਿ ਤੇਰੇ ਵਸ ਹੈ, ਉਹ ਫਿਰ ਤੇਰੇ ਅੰਦਰ ਅੰਮ੍ਰਿਤ ਸੰਚਾ ਲਫ਼ਜ਼ ਦਾ ਧਿਆਨ ਨਾ ਦੇ, ਸਪੈਰਿੰਗ ਦੇਖ ਲਓ, ਸਾਰੀ ਬਾਣੀ 'ਚ ਦੋ ਸਪੈਰਿੰਗ ਆਉਣਗੇ, ਇੱਕ ਸਿੰਚਾ ਇੱਕ ਸੰਚਾ। ਸਿੰਚਾ ਹੈ ਜਿੱਦਾਂ ਪਾਣੀ ਨੂੰ ਪੈਲੀ ਨੂੰ ਪਾਣੀ ਲਾ ਕੇ ਅਤੇ ਸਿੰਜ ਕੇ ਅਤੇ ਫਿਰ ਕਣਕ ਬੀਜਦੇ, ਸਿੰਚਣਾ ਹੈ ਇਰੀਗੇਟ ਕਰਨਾ, ਪਾਣੀ ਦੇਣਾ, ਸ਼ਰਾਬ ਕਰਨਾ, ਸਿੰਚਣਾ ਪਾਣੀ ਦੇਣਾ, ਇੱਥੇ ਸੰਚਾ ਹੈ, ਸੰਚਾ ਮੈਨੇ ਇਕੱਠਾ ਕਰਨਾ, ਜਿੱਦਾਂ ਧਨ ਸੰਚਣਾ ਧਨ ਇਕੱਠਾ ਕਰਨਾ ਸਾਰੀ ਚੀਜ਼, ਅਤੇ ਜਿਹੜਾ ਸਿੰਚਣਾ ਹੋਏਗਾ ਉੱਥੇ ਪਾਣੀ ਦੇਣਾ ਹੋਏਗਾ ਜਾਂ ਹਰਾ ਭਰਾ ਕਰਨਾ, ਲੇਕਿਨ ਸੰਚਾ ਇੱਥੇ ਲੱਭਦਾ। ਪਹਿਲਾਂ ਪੰਜ ਜਿਹੜੇ ਲੁੱਟਦੇ ਸੀ ਉਹ ਲੁੱਟ ਨਹੀਂ ਸਕੇ, ਹੁਣ ਇਕੱਠਾ ਹੋਣਾ ਸ਼ੁਰੂ ਹੋ ਗਿਆ। ਆਓ ਇਹ ਫਿਰ ਪੜੀਏ ਬੰਦ,
ਜਾਸ
ਬੜੀ ਉੱਚੀ ਸਟੇਜ ਹੈ, ਐਵੇਂ ਸਟੇਜ ਕੀਰਤਨ ਨਹੀਂ ਆਉਣੀ, ਜਾ ਜਦੋਂ ਪਹਿਲਾਂ ਲਾਈਨਾਂ ਦੱਸੀਆਂ ਮਨ ਖੜਾ ਹੋਣਾ, ਫਿਰ ਜਾ ਕੇ ਸਾਰੀਆਂ ਚੀਜ਼ਾਂ ਅਗਲੀ ਸਟੇਜ ਆਈ।
ਜਾਸ ਜਪਤ ਵਸੇ ਆਵੇ ਪੰਚ, ਜਾਸ ਜਪਤ ਅੰਮ੍ਰਿਤ ਸੰਚ।
ਕਿੱਦਾਂ ਸਾਡਾ ਪਹਿਲਾ ਹੀ ਸਭ ਤੋਂ ਵੱਡਾ ਸਾਡਾ ਪਹਿਲਾ ਹੀ ਦੁਸ਼ਮਣ ਹੈ ਸੈਕਸ, ਕਾਮ। ਜਦੋਂ ਕਾਮ ਦੀ ਹੀਟ ਜਾਂ ਸਭ ਕੁਛ ਹੋਣੀ ਤੇਰੇ ਸਵਾਹ ਅੰਦਰ ਅੰਮ੍ਰਿਤ ਆਉਣਾ, ਕਿਉਂਕਿ ਤੇ ਬਾਣੀ ਦੀ ਧੁੱਖ ਫੜਦਾ ਨਹੀਂ ਵੀ ਬੁਰੇ ਕਾਮ ਕੋ ਉੱਠ ਖਲੋਆ ਨਾਮ ਕੀ ਵੇਲਾ ਪੈ ਪੈ ਸਵਾ। ਉਹ ਸਵੇਰ ਵੇਲੇ ਇਹਨਾਂ ਨੇ ਹਮਲਾ ਜ਼ਿਆਦਾ ਕਰਨਾ ਕਾਮਲਾ ਜਾਂ ਸਾਰੀ ਪਿਛਲੇ ਰਾਤ ਤੋਂ, ਉਸ ਵੇਲੇ ਤੂੰ ਉਸ ਕੰਮ ਲਈ ਤੂੰ ਉੱਠ ਪੈਣਾ, ਬੁਰੇ ਕਾਮ ਕੋ ਉੱਠ ਖਲੋਆ। ਅਸੀਂ ਓਪਨ ਨਹੀਂ ਕਹਾਂਗੇ ਕਿਉਂਕਿ ਅੱਜ ਕੱਲ੍ਹ ਤਾਂ ਬੱਚਿਆਂ ਨੂੰ ਸਕੂਲਾਂ 'ਚ ਸੈਕਸ ਪੜ੍ਹਾ ਰਹੇ ਨੇ, ਔਰ ਸਾਡਾ ਇੰਨਾ ਇਸ ਚੀਜ਼ ਦੇ ਉੱਤੇ ਚਾਨਣ ਦਿੱਤਾ ਵੀ ਬਚੋ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਸੁਹਾਗਾ ਕੰਚਨ ਢਾਲ ਹੈ, ਰੂਪੇ ਕਾਮੇ ਦੋਸਤੀ ਭੁੱਖੇ ਸਾਦੇ ਗੰਢ, ਬਾਬਾ ਨਾਨਕ। ਇਹ ਐਡੀਆਂ ਚੀਜ਼ਾਂ ਸਾਡੇ 'ਚ ਮਨਾ, ਲੇਕਿਨ ਅਸੀਂ ਇਹੋ ਜਿਹੇ ਦੇਸ਼ਾਂ 'ਚ ਫਿਰ ਰਹੇ ਹਾਂ ਜਿੱਥੇ ਲਿਬਰਟੀ ਮਨ ਦੀ ਸਮਝਦੇ ਆ, ਬਾਕੀ ਲਿਬਰਟੀ ਨਹੀਂ ਕੋਈ ਸਮਝਦਾ। ਅਮੈਰੀਕਾ ਸਮਝਿਆ ਜੀ ਬਸ ਲਿਬਰਟੀ ਕੀ ਹੈ, ਮਨ ਨੂੰ ਖੁੱਲ੍ਹੀ ਛੁੱਟੀ, ਉਹ ਭਾਈ ਮਨ ਨੂੰ ਤਾਂ ਕਾਬੂ ਕਰਨਾ, ਇਹ ਚੀਜ਼ਾਂ ਵਾ, ਲਿਬਰਟੀ ਹੋਰ ਚੀਜ਼ ਹੈ ਜਿਹੜੀ ਜਿਹੜੀ ਉਹ ਸਾਰੇ ਲੋਕ ਜਿਹਨੂੰ ਹੈਗਾ ਉਹ ਹੋਰ ਚੀਜ਼ ਹੈ, ਲੇਕਿਨ ਜਿਹੜੀ ਸਾਡੀ ਮਾਨ ਹੈ ਮਨ ਨੂੰ ਤਾਂ ਕੁੱਟ ਕੁੱਟ ਮਨ ਕਸਵੱਟੀ ਲਾਏ ਕੁੱਟਣ ਸੋਝੋ ਮਨ ਕੋ ਕੁੱਟੇ ਕਾ, ਜਿੰਨੀ ਚਿੱਕਰ ਅਸੀਂ ਹੁਣ ਰੋਜ਼ ਗੌੜੀ ਸੁਖਣੀ ਦੀ ਤੁੱਕ ਪੜ ਲੈਣੀ, ਅਨਕ ਭੋਗ ਵਿਖਿਆ ਕੇ ਕਰੇ ਨਹਿ ਤਿਰਪਤਾਵੇਂ ਖਪ ਖਪ ਮਰੇ, ਬਿਨਾਂ ਸੰਤੋਖ ਨਹੀਂ ਕੋ ਰਾਜਾ ਰੱਜਿਆ, ਬਿਨਾਂ ਸੰਤੋਖ ਨਹੀਂ ਕੋ ਰਾਜਾ, ਸੁਪਨ ਮਨੋਰਥ ਬਿਨਸੇ ਸਭ ਕਾਜਾ, ਨਾਮ ਰੰਗੇ ਸਰਬ ਸੁਖ ਹੋਏ ਵਡਭਾਗੀ ਕਿਸੇ ਪ੍ਰਾਪਤ। ਸਾਡਾ ਮਾਰਗ ਕੋਈ ਹੋਰ ਹੈ, ਰਿਸ਼ੀ ਮੁਨੀਆਂ ਦਾ ਸਾਡਾ ਦੇ ਸਾਡਾ ਇਹ ਪੰਜ ਫੋਰਸਿਸ ਤਾਂ ਜੇ ਬਾਰ ਬਾਰ ਦੱਸੀਆਂ, ਪਹਿਲਾਂ ਸੈਕਸ 'ਤੇ ਕੰਟਰੋਲ ਕਰਨਾ ਹੈ, ਔਰ ਇਸੇ ਨੂੰ ਜੱਤ ਕਿਹਾ ਹੈ। ਜਪਜੀ ਸਾਹਿਬ ਦੇ ਅਖੀਰ ਤੇ ਤਰੀਕਾ ਦੱਸਿਆ ਗੁਰਮੁਖ ਸਿਸਟਮ ਵੀ ਜੱਤ ਪਹਾਰਾ ਧੀਰੇ ਸੁਨਿਆਰ ਐਰਨ ਮਤ ਵੇਦ। ਇਸ ਕਰਕੇ ਜਿਹੜਾ ਪਹਿਲਾ ਹੀ ਦੁਸ਼ਮਣ ਆ ਉਹਨੂੰ ਅਸੀਂ ਇਹ ਸਾਰਿਆਂ ਨੂੰ ਪਿੱਛੇ ਮਾਰ ਦਿੰਦੇ ਸੀ ਵੀ ਉੱਠਣ ਹੀ ਨਾ, ਸਾਡੇ 'ਚ ਨਹੀਂ ਹੈ, ਸਾਡੇ ਸਹਿਜ ਮਾਰਗ ਹੈ, ਇਹਨਾਂ 'ਤੇ ਕੰਮ ਵੀ ਲਓ ਪਰ ਇਹਨਾਂ 'ਤੇ ਕੰਟਰੋਲ ਰੱਖੋ। ਇਸ ਕਰਕੇ ਉਹ ਜਿਹੜੇ ਪੰਜ ਹੈ ਇਹ ਵਸ ਆ ਜਾਂਦੇ, ਵਸ ਦੇ ਮਤਲਬ ਤੇਰੇ ਅੰਡਰ ਹੋ ਜਾਂਦੇ ਆ ਔਰ ਤੇਰਾ ਜੀਵਨ ਇਹ ਫਿਰ ਉਹ ਅੰਮ੍ਰਿਤ ਲੁੱਟ ਨਹੀਂ ਸਕਦੇ।
ਜਾਸ ਜਪਤ ਵਸ ਆਵੇ ਪੰਚਾ, ਜਾਸ ਜਪਤ ਹਿਰਦੈ ਅੰਮ੍ਰਿਤ ਸੰਚਾ, ਜਾਸ ਜਪਤ ਇਹ ਤ੍ਰਿਸ਼ਨਾ ਬੂਝੈ, ਜਾਸ ਜਪਤ ਹਰਿ
ਦਰਗਾਹ ਦਾ ਨਾਂ ਆ ਗਿਆ। ਜਦੋਂ ਅੰਦਰੋਂ ਇਹ ਵਸ ਹੋ ਜਾਂਦੇ ਹੈ ਔਰ ਅੰਦਰ ਹੀ ਜਿਸਮ ਦੇ ਦਰਗਾਹ ਖੁੱਲ ਜਾਂਦੀ ਹੈ। ਰੋਜ਼ ਅਸੀਂ ਪਾਠ ਕਰਦੇ ਹਾਂ ਸੋ ਦਰ ਤੇਰਾ ਕਿਹਾ ਦਰਗਾਹ, ਦਰ ਪਰਸ਼ੀਅਨ ਦਾ ਲਫ਼ਜ਼ ਹੈ ਦਰਵਾਜ਼ਾ, ਗਾਹ ਕਹਿੰਦੇ ਆ ਜਗ੍ਹਾ ਨੂੰ। ਇਸ ਕਰਕੇ ਕਿਉਂਕਿ ਮੁਸਲਮਾਨ ਜ਼ਿਆਦਾ ਗੁਰੂ ਨਾਨਕ ਨੂੰ ਸਮਝ ਗਏ ਸੀ, ਉਹਨਾਂ ਦੇ ਮੁਸਲਮਾਨੀ ਲਫ਼ਜ਼ ਬਹੁਤ ਹੈ। ਦਰ ਕਹਿੰਦੇ ਦਰਵਾਜ਼ੇ ਨੂੰ, ਗਾਹ ਕਹਿੰਦੇ ਜਗ੍ਹਾ ਨੂੰ। ਤੋ ਸੋ ਦਰ ਤੇਰਾ ਕਿਹਾ ਜਿਤ ਬਹਿ ਸਰਬ ਸੰਭਾਲੇ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਸੰਖਾ। ਇਹ ਉਹ ਦਰਵਾਜ਼ਾ ਉਹ ਦਰਗਾਹ ਖੁੱਲ੍ਹਣ ਲੱਗੀ ਹੁਣ। ਮਹਾਰਾਜ ਕਹਿੰਦੇ ਉਹ ਤੇਰਾ ਕਿਹੋ ਜਿਹਾ ਜਿਸਮ ਹੈ ਜਿਹਦੇ ਵਿੱਚ ਤੇਰਾ ਦਰ ਖੁੱਲ੍ਹ ਜਾਂਦਾ, ਘਰ ਦੇ ਨਾਲ ਤੇਰਾ ਕਦੀ ਨਹੀਂ ਹੋਏਗਾ, ਘਰ ਇਕੱਲਾ। ਸੋ ਦਰ ਤੇਰਾ ਉਹਦਾ ਦਰ ਹੈ, ਉਹ ਸੋ ਤੇਰਾ ਘਰ ਨਹੀਂ ਆਏਗਾ। ਇੱਥੇ ਲਿਖਿਆ ਸੋ ਘਰ ਕਿਹਾ, ਉਹ ਕਿਹੋ ਜਿਹਾ ਜਿਸਮ ਹੈ ਜਿੱਥੇ ਵੀ ਘਰ ਬਾਣੀ 'ਚ ਆ ਜਾਵੇ ਉਹ ਬੌਡੀ ਹੈ ਸਾਡੀ, ਉਹ ਕਿਹੋ ਜਿਹੀ ਬੌਡੀ ਹੈ ਜਿਹਦੇ ਵਿੱਚ ਹੀ ਉਹਦਾ ਦਰਗਾਹ ਖੁੱਲ੍ਹ ਗਈ ਹੈ। ਸੋ ਦਰ ਤੇਰਾ, ਤੇਰਾ ਦਰਵਾਜ਼ਾ ਖੁੱਲ੍ਹ ਗਿਆ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਉਹ ਜਿਸਮ ਕਿਹੋ ਜਿਹਾ, ਹੁਣ ਕਿੰਨਾ ਪਾਠ ਇਹਦਾ ਹੋ ਰਿਹਾ। ਲੇਕਿਨ ਜਿਹੜਾ ਸੰਭਲ ਕੇ ਸੋਚੇ ਕਹੋ ਸਾਰੇ ਮਾਮਲੇ ਹੱਲ ਹੋ ਜਾਂਦੇ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿੱਤ ਬਹਿ, ਜਿੱਥੇ ਜਾ ਕੇ ਮਨ ਬਹਿ ਜਾਂਦਾ ਅੰਦਰ, ਉਹ ਭੱਜਦਾ ਨਹੀਂ ਬਾਹਰ, ਬਹਿ ਜਿੱਥੇ ਆ ਜਾਏਗਾ ਮਨ ਦਾ ਬੈਠਣਾ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿੱਤ ਬਹਿ, ਫਿਰ ਸੰਭਾਲਣ ਦੀ ਅਵਸਥਾ ਆ ਜਾਂਦੀ ਉੱਥੇ, ਉਹਦੇ ਦਰਗਾਹ ਦੀ ਅਵਸਥਾ ਸੰਭਾਲਣ ਦੀ ਕੀ ਹੈ। ਦੇਖੋ ਗੁਰੂ ਅਰਜਨ, ਗੁਰੂ ਨਾਨਕ ਪਾਤਸ਼ਾਹ ਯੋਗੀਆਂ ਨੂੰ ਸਮਝਾ ਰਿਹਾ ਵੀ ਸੰਭਾਲਣ ਦੀ ਕਿਹੜੀ ਅਵਸਥਾ ਹੈ, ਇਹ ਬੜੀ ਉੱਚੀ ਅਵਸਥਾ ਹੈ। ਉਹ ਅਵਸਥਾ ਕੀ ਹੈ, ਜਦੋਂ ਅੰਦਰ ਦਰ ਖੁੱਲ੍ਹ ਜਾਂਦਾ ਤੋ ਉਂਦੋ ਖੱਪਰ,
ਧਿਆਨ ਨਾਲ ਸੁਣਿਓ ਐਸਾ ਗਿਆਨ ਹੈ ਜੋ ਬਾਬੇ ਨਾਨਕ ਨਾਲ ਸਿੱਧਾ ਨਾ ਜੋਗੀਆਂ ਦੇ ਮੂੰਹ ਪਵਾਤੇ ਸੀ ਫੜ ਕੇ, ਸੰਭਾਲਣ ਦੀ ਅਵਸਥਾ ਰੋਜ਼ ਬਾਣੀ 'ਚ ਪੜ੍ਹਦੇ ਹਾਂ ਰਹਿਸ, ਲੇਕਿਨ ਅੱਜ ਸਾਂਭ ਲਓ ਗੁਰੂ ਨਾਨਕ ਨਾਲ ਸੰਭਾਲਣ ਦੀ ਅਵਸਥਾ ਖੁੱਲ੍ਹਿਆ। ਉਂਦੋ ਖੱਪਰ ਪੰਜ ਪੂ ਟੋਪੀ, ਕਾਇਆ ਕੜਾਸਣ ਮਨ ਜਾ ਗੋਟੀ, ਸਤ ਸੰਤੋਖ ਸੰਜਮ ਹੈ ਨਾਲੇ, ਨਾਨਕ ਗੁਰਮੁਖੇ ਨਾਮ ਸੰਭਾਲੇ। ਐਡੀ ਉੱਚੀ ਅਵਸਥਾ, ਕਹਿੰਦੇ ਜੋਗੀਓ ਤੁਸੀਂ ਤੇ ਬਾਹਰ ਖੱਪ ਠੂਠਾ ਲੈ ਕੇ ਖੈਰ ਮੰਗਦੇ ਹੋ, ਖੱਪਰ ਮੇਰੇ ਅੰਦਰ ਉਂਦਾ ਕਮਲ ਪਏ ਆ, ਮੂਧਾ ਕਮਲ ਹੈ, ਜਦੋਂ ਸਿੱਧਾ ਹੋ ਗਿਆ ਤੁਸੀਂ ਤੇ ਗ੍ਰਿਸ਼ਤੀਆਂ ਕੋਲ ਖੈਰ ਪਾਉਂਦੇ ਹੋ, ਮੇਰੇ ਉਸ ਅੰਦਰ ਕਮਲ ਦੇ ਵਿੱਚ ਰੱਬ ਨੇ ਖੈਰ ਪਾ ਦੇਣੀ। ਉਂਦੋ ਖੱਪਰ, ਤੁਸੀਂ ਖੱਪਰ ਬਾਹਰ ਬਣਾਉਂਦੇ ਹੋ, ਮੇਰਾ ਉਂਦਾ ਹੱਡੀ ਮੂਧਾ, ਪਰ ਜਦ ਸਿੱਧਾ ਹੋ ਗਿਆ ਰੱਬ ਨਾ ਖੁਸ਼ ਹੋ ਕੇ ਮੈਂ ਤੁਹਾਡੀਆਂ ਨੂੰ ਗ੍ਰਿਸ਼ਤੀਆਂ ਕੋਲ ਮੰਗਣ ਨਹੀਂ ਜਾਂਦਾ। ਉਂਦੋ ਖੱਪਰ ਪੰਚ ਪੂ ਕਹਿੰਦੇ ਆਤਮਾ ਨੂੰ, ਉਹ ਟੋਪੀ ਰੱਖਦੇ ਸੀ ਇੱਕ, ਸਾਡੇ ਹੈਰਾਨਗੀ ਦੀ ਗੱਲ ਹੈ, ਗੁਰੂ ਨਾਨਕ ਦੇ ਸਿਰ 'ਤੇ ਟੋਪੀ ਪਾ ਦਿੰਦੇ ਉਦਾਸੀ ਆਪਣੀ ਵੀ ਆਟੋ ਕਈ ਤੁਰੇ, ਇਸੇ ਕਰਕੇ ਵੀ ਅਸੀਂ ਆਪਣਾ ਖਜ਼ਾਨਾ ਨਹੀਂ ਦੇਖਦੇ। ਉਂਦੋ ਖੱਪਰ ਮੇਰਾ ਜਿਹੜਾ ਉਂਦਾ ਕਮਲ ਹੈ, ਜਦੋਂ ਸਿੱਧਾ ਹੋ ਗਿਆ ਉਹ ਮੇਰਾ ਖੱਪਰ ਹੈ। ਉਂਦੋ ਖੱਪਰ ਪੰਚ ਪੂ ਟੋਪੀ, ਜਿਹੜੀ ਮੇਰੀ ਆਤਮਾ ਸਾਰੀ ਬੋਡੀ ਮਾਇੰਡ ਐਂਡ ਸੋਲ ਸਭ ਜਿਸਮ ਸਭ ਆਤਮਾ ਸਭ ਤੋਂ ਉੱਚੀ ਚੀਜ਼ ਹੈ, ਕਹਿੰਦਾ ਉਹ ਮੇਰੀ ਟੋਪੀ ਹੈ, ਮੈਂ ਆਪਣੀ ਆਤਮਾ ਦੇਖ ਲਈ ਅੰਦਰ। ਉਂਦੋ ਖੱਪਰ ਪੰਚ ਪੂ ਟੋਪੀ, ਔਰ ਮੇਰਾ ਮਨ ਕੀ ਮਜਾਲ ਹੈ ਇਹਨਾਂ ਬੁਰੀਆਂ ਚੀਜ਼ਾਂ ਖਿਆਲਾਂ 'ਚ ਚਲ ਜਾਏ, ਕਿਉਂਕਿ ਤੁਸੀਂ ਤਾਂ ਬਾਹਰ ਲਗੋਟੀ ਬੰਨਦੇ ਹੋ, ਮੈਂ ਮਨ ਦੀ ਜਗੋਟੀ ਪਾਈ ਆਪਣੇ ਜਿਸਮ ਨੂੰ, ਮਨ ਜਾਂ ਗੋਟੀ, ਜਿੱਦਾਂ ਉਹ ਸਦੀ ਵੀ ਅਸੀਂ ਲਗੋਟਾ ਬੰਨ ਲਿਆ ਅਤੇ ਅੰਦਰੋਂ ਭਾਵੇਂ ਮਨ ਖੜਾ ਨਾ ਹੋਵੇ, ਮਨ ਜਾਗੋਟੀ, ਮੇਰਾ ਮਨ ਹੀ ਸਰੀਰ ਨੂੰ ਕੱਸ ਕੇ ਰੱਖਦਾ, ਕੀ ਮਜਾਲ ਹੈ ਮੇਰੇ ਹੱਥ ਪੈਰ ਜਾਂ ਅੱਖਾਂ ਜਾਂ ਕਿਸੇ ਬੁਰੇ ਕੰਮ 'ਚ ਚਲੇ ਜਾਣ, ਮਨ ਜਗੋਟੀ, ਮਨ ਨੂੰ ਕਾਬੂ ਕਰਕੇ ਉਹਦੀ ਮਨ ਲਗੋਟੀ ਪਹਿਨੀ ਹੈ। ਉਹਦੋ ਖੱਪਰ ਪੰਚ ਪੁੱਟੋ ਪੀ ਕਾਇਆ ਕੜਾਸਨ ਕੀ ਹੈ, ਵੀ ਮੇਰੀ ਐਸੀ ਕਾਇਆ ਕੜਾਸਨ ਕੀ ਮਜ਼ਾਕ ਹੈ, ਇਹਦੇ 'ਚ ਢਿੱਲ ਮਾਠਾ ਦੇ ਜਾਂ ਕਿਸੇ ਹੋਰੇ ਕੰਮ ਨਹੀਂ ਚੱਲਦੇ। ਉਹਦੋ ਖੱਪਰ ਪੰਚ ਪੁੱਟੋ ਪੀ ਕਾਇਆ ਕੜਾਸਨ, ਮੈਂ ਕੱਸ ਕੇ ਰੱਖਦਾ ਆਪਣੇ ਸਰੀਰ ਨੂੰ, ਮਨ ਜਾਗੋਟੀ ਆਹਾ ਸਤ ਸੰਤੋਖ, ਮੇਰੇ 'ਚ ਸਤ ਦਾ ਜੀਵਨ ਹੈ, ਸੰਤੋਖ ਦਾ ਜੀਵਨ ਹੈ, ਸਤ ਸੰਤੋਖ ਸੰਜਮ ਹੈ, ਮੈਂ ਵੀ ਪਰਹੇਜ਼ਗਾਰ ਹੈ, ਸਤ ਸੰਤੋਖ ਸੰਜਮ ਹੈ ਨਾਲੇ। ਔਰ ਫਿਰ ਮੈਂ ਕਦੋਂ ਕਰਦਾ ਇਹ ਕੰਮ, ਜਦੋਂ ਨਾਨਕ ਗੁਰਮੁਖੇ ਨਾਮ ਸੰਭਾਲੇ, ਸੰਭਾਲਣ ਦੀ ਅਵਸਥਾ ਐਸੀ ਹੈ ਜਿਹੜੀ ਉਹਦੀ ਦਰ ਦੀ ਅਵਸਥਾ, ਅਤੇ ਉੱਥੇ ਮਨ ਬੈਠ ਜਾਂਦਾ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿੱਤ ਬਹਿ ਸਰਬ ਸੰਭਾਲੇ। ਐਡੀਆਂ ਪਹਿਲਾਂ ਜਪਣ ਦੀ ਅਵਸਥਾ ਹੈ, ਜਪਣ 'ਚ ਮਨ ਨਹੀਂ ਲੱਗੇਗਾ ਹਾਲੀ, ਜਪਣ ਦੇ ਨਾਲ ਹੌਲੀ ਹੌਲੀ ਜੇ ਮਨ ਲੱਗਣ ਲੱਗ ਪਿਆ ਤਾਂ ਜਪਣਾ ਉਹ ਧਿਆਉਣਾ ਬਣ ਜਾਂਦਾ ਹੈ। ਪਹਿਲਾਂ ਜਪਣਾ ਹਰ ਇੱਕ ਨਾ, ਮਨ ਕਦੋਂ ਲੱਗਣਾ ਜਦੋਂ ਧਿਆਉਣਾ ਬਣਨਾ, ਧਿਆਨ ਦੇ ਥੋੜ੍ਹੀਆਂ ਥੋੜ੍ਹੀਆਂ ਸੋਝੀਆਂ ਆਉਣ ਲੱਗ ਪੈਂਦੀਆਂ, ਬੰਦੇ ਨੂੰ ਸਵਾਦ ਆਉਣ ਲੱਗ ਪੈਂਦਾ, ਬਾਹਰ ਵਿਚਾਰ ਆ ਸਾਡੇ ਖਿਆਲ ਬਾਹਰ ਜਾਂਦੇ ਨਹੀਂ, ਮਨ ਟਿਕ ਜਾਂਦਾ ਥੋੜ੍ਹਾ ਜਿਹਾ ਅੰਦਰ, ਤੋ ਉਹਨੂੰ ਉਸ ਅਵਸਥਾ ਨੂੰ ਧਿਆਨ ਦੀ ਅਵਸਥਾ ਕਿਹਾ। ਧਿਆਉਣਾ ਨਾ, ਪਹਿਲਾਂ ਜਪਣਾ ਫਿਰ ਧਿਆਉਣਾ ਹੈ, ਔਰ ਧਿਆਉਣਾ ਗੁਰੂ ਮਹਾਰਾਜ ਐਡੀ ਗਰੀਬੀ 'ਚ ਗੁਰੂ ਰਾਮਦਾਸ ਸਾਹਿਬ ਕਹਿੰਦੇ ਕਿ ਸਾਡਾ ਮੇਰਾ ਨਹੀਂ ਹਲੇ ਆਇਆ, ਪਰ ਜਨ ਨਾਨਕ ਨਾਮ 'ਤੇ ਆਇਆ, ਗੁਰਬਚਨੇ ਜਪਿਓ ਮਨੇ ਚੀਤ, ਇੱਕ ਬਾਬੇ ਨਾਨਕ ਨੇ ਮਨ 'ਚ ਧੋ ਕੇ ਜਪਿਆ ਔਰ ਉਹਨੇ ਧਿਆਇਆ, ਜਨ ਨਾਨਕ ਨਾਮ 'ਤੇ ਆਇਆ ਗੁਰਬਚਨ, ਉਹ ਧਿਆਉਣ ਦੀ ਅਵਸਥਾ ਜਦੋਂ ਮਨ 'ਚ ਲੱਗ ਜਾਏ, ਇੱਥੋਂ ਬਾਅਦ ਮਨ 'ਚ ਤੋਂ ਬਾਅਦ ਇਹ ਫਿਰ ਅੰਦਰ ਹਿਰਦੇ 'ਚ ਉਤਰਨਾ ਸ਼ੁਰੂ ਹੋ ਜਾਂਦਾ ਜਪ, ਉਹ ਫਿਰ ਜਿਉਂ ਜਿਉਂ ਜਪਦਾ ਹੈ ਔਰ ਫਿਰ ਉਹ ਹਿਰਦੇ 'ਚ ਉਤਰੇ, ਹਿਰਦੇ 'ਚ ਹਿਰਦੇ ਫਿਰ ਚਲੇ ਤੋ ਦਨਾਲੀ ਗੁਰਮੁਖੀ ਸੇਵਾ ਕਾਲ ਜਨ ਕਾਲੀ, ਉਹ ਫਿਰ ਅੰਦਰ ਹੀ ਗੇੜੇ ਲੱਗਣ ਲੱਗ ਪੈਂਦੇ, ਜਿਹੜਾ ਵੀ ਸ਼ਬਦ ਤੁਸੀਂ ਜਪਦੇ ਹੋ ਹਿਰਦੇ 'ਚ ਚਲੇ ਜਾਂਦਾ। ਇਹਨੂੰ ਸਿਮਰਨ ਕਿਹਾ, ਇਹਦਾ ਅਥਾਹ ਫਾਇਦਾ ਹੈ, ਅਸੀਂ ਹਰ ਇੱਕ ਚੀਜ਼ ਨੂੰ ਸਿਮਰਨ ਕਹਿ ਦਿੰਦੇ ਹਾਂ, ਉੱਥੇ ਤਾਂ ਲਿਖਿਆ ਪ੍ਰਭ ਕੇ ਸਿਮਰਨ ਗਰਭ ਨੰਬਰ, ਅਨੇਕ ਫਾਇਦੇ ਹੈ ਪਰ ਆਪਣੇ ਆਪਣੇ ਫਾਇਦੇ ਹੈ, ਜਪਣ ਦਾ ਲਹਿਦਾ ਫਾਇਦਾ ਹੈ, ਉੱਥੋਂ ਬਾਅਦ ਧਿਆਉਣ ਦਾ ਫਾਇਦਾ ਹੈ, ਉੱਥੋਂ ਬਾਅਦ ਸਿਮਰਨ ਥੱਲੇ ਚੱਲ ਜਾਏ, ਸਿਮਰਨ ਤੋਂ ਬਾਅਦ ਜਿਹੜੀ ਅਵਸਥਾ ਹੈ ਉਹ ਹੈ ਉਹਦੇ ਸੰਭਾਲਣ ਦੀ ਅਵਸਥਾ, ਦਰ ਖੁੱਲ੍ਹ ਜਾਂਦਾ ਅੰਦਰ, ਫਿਰ ਤਾਰੀ ਦੀ ਅਵਸਥਾ ਹੈ, ਲਿਵ ਦੀ ਅਵਸਥਾ ਹੈ, ਖਰੇ ਕਿੰਨੀਆਂ ਕੁ ਗਾਂਹ ਮਹਾਰਾਜ ਗੁਰੂ ਨਾਨਕ ਦੇ ਸ਼ਬਦਾਂ 'ਚੋਂ ਲੱਭਦੀਆਂ, ਲੇਕਿਨ ਅਸੀਂ ਸਟੈਪ ਬਾਈ ਸਟੈਪ ਪਹਿਲੇ 'ਤੇ ਪੈਡ ਰੱਖ ਕੇ ਜਿਸ ਤਰ੍ਹਾਂ ਸ਼ਬਦ ਲਿਖਿਆ ਉਸ ਤਰ੍ਹਾਂ ਗਾਂਹ, ਫਿਰ ਅੰਦਰ ਕਮਲ ਕਿੱਦਾਂ ਸਿੱਧਾ ਹੁੰਦਾ, ਇਹ ਅਸੀਂ ਅਗਲੀ ਸ਼ਬਦ ਚੌਂਕੀ 'ਚ ਸ਼ਬਦ ਚੱਲਦਾ ਰੱਖਾਂਗੇ, ਇਹਦਾ ਗਿਆਨ ਲਈ ਚੱਲਾਂਗੇ। ਆਓ ਪਹਿਲਾਂ ਜਿਹੜੀ ਜਿੱਥੇ ਤੁਕ ਛੱਡਣੀ ਹੈ ਇੱਥੋਂ ਗਾਂਹ ਅਗਲੀ ਸ਼ਬਦ ਚੌਂਕੀ 'ਚ ਚੱਕਾਂਗੇ। ਜਾਸ
ਜਪਤ ਆਵੇਂ ਪੰਚਾ, ਜਾਸ ਜਪਤ ਹਿਰਦੇ ਅੰਮ੍ਰਿਤ ਸੰਚਾ, ਜਾਸ ਜਪਤ ਹਿਰਦੇ ਤ੍ਰਿਸ਼ਨਾ ਭੂਜੈ, ਜਾਸ ਜਪਤ ਹਰ ਦਰ ਗਸੀ ਜੈ।
ਬਸ ਇੱਥੇ ਬੰਦ ਖਤਮ ਹੋ ਗਿਆ, ਔਰ ਇਹ ਕੰਮ ਬਾਹਰਲੇ ਕੀਰਤਨ ਨਾਲ ਨਹੀਂ ਹੋਣੇ, ਕਿਹੜੇ ਨਾ ਹੋਣੇ ਜਿਹਨੂੰ ਨੰਨੇ ਨੂੰ ਔਂਕੜ ਅੰਦਰਲਾ ਸੱਚਾ ਸ਼ਬਦ ਰੂਪੀ ਉਹ ਹੈ
ਐਸਾ ਕੀਰਤਨ ਕਰ ਮਨ ਮੇਰੇ, ਇਹ
ਗੁਰੂ ਬਾਬੇ ਨਾਨਕ ਨਾਲ ਕੀਰਤਨ ਨਹੀਂ ਕੀਤਾ, ਉਹ ਆਪ ਆਪਣੀ ਲਾਈਨ 'ਚ ਲਿਖਦੇ ਵੀ ਮੈਂ ਦਿਨ ਰਾਤ ਸਭ ਕੰਮ ਇੱਧਰ ਲਾਉਣਾ, ਔਰ ਜੋ ਲਿਖ ਗਏ ਇੱਦਾਂ ਹੀ ਉਹਨਾਂ ਨੇ ਨਾਮ ਜਪਿਆ। ਗੁਰੂ ਨਾਨਕ ਆਪ ਆਪਣੀ ਕਲਮ ਤੋਂ ਲਿਖਦਾ, ਔਰ ਉਹਨੀ ਸਾਰੀ ਬਾਣੀ ਜਾਂ ਸਾਰੀ ਕੀ ਅਸਲ ਉਹਨਾਂ ਦੀ ਆਟੋਬਾਇਓਗ੍ਰਾਫੀ ਹੈ ਸਾਰੀਆਂ ਗੁਰੂਆਂ ਦੀ, ਜਿੱਦਾਂ ਦਾ ਸ਼ਬਦ ਲਿਖਦੇ ਉੱਦਾਂ ਦਾ ਉਹਨਾਂ ਦਾ ਜੀਵਨ ਸੀ, ਬਾਕੀ ਕਹਾਣੀਆਂ ਬਾਣੀਆਂ ਜੋ ਮਰਜ਼ੀ ਬਣਾਈ ਚੱਲੋ, ਪਰ ਉਹਨਾਂ ਦੀ ਜਿਹੜੀ ਸ਼ਬਦ ਹੈ ਉਹਨਾਂ ਦੀ ਆਟੋਬਾਇਓਗ੍ਰਾਫੀ ਹੈ, ਉਹਨਾਂ ਦਾ ਜੀਵਨ ਇੱਦਾਂ ਦਾ ਸੀ। ਬਾਬਾ ਨਾਨਕ ਕਹਿੰਦਾ ਮੈਂ ਤਾਂ ਭਾਈ ਆਹ ਕੰਮ ਕੀਤਾ, ਔਰ ਉਹਨਾਂ ਨਾਲ ਲੁਕੋ ਕੇ ਨਹੀਂ ਰੱਖਿਆ, ਸਾਫ਼ ਆਪਣੀ ਕਰਮ ਨਾਲ ਲਿਖਿਆ ਵੀ ਕਿੱਦਾਂ ਨਾਮ ਜਪਣਾ।
ਇੱਕ ਆਖ ਸ਼ਬਦ ਪਾਖ ਹੈ ਅਰਧ ਉਰਧ ਦਿਨ ਰਾਤ ਅਰਧ ਉਰਧ ਦਿਨ ਰਾਤ।
जप तप संयम करम न जाना नाम जपी प्रभ तेरा गोर परमेश्वर नानक पेट्यो साचे सब दे नबेड़ा सते साजो सरी निवासो आदि पुरख सदा तुही वाहे गुरु वाहे गुरु वाहे गुरु वाहे जियो सदा तुही सदा तुही वाहे गुरु वाहे गुरु
वाहे गुरु जी का खालसा वाहे गुरु जी की फतेह।